And now, News Takeaway.
ਤੇ ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਆਪਾਂ ਸਵਾਗਤ ਕਰਦੇ ਹਾਂ ਵਾਸੂ ਕੁਮਾਰ ਦਾ। ਵਾਸੂ, ਗੁੱਡ ਮਾਰਨਿੰਗ, ਵੈਲਕਮ।
ਜਸਪ੍ਰੀਤ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕਿੱਦਾਂ ਹਾਲ ਚਾਲ?
ਹਾਲ ਚਾਲ ਠੀਕ ਹੈ ਜੀ।
ਠੀਕ ਠਾਕ ਹੋ?
ਗਲਾ ਥੋੜਾ ਜਿਹਾ ਖਰਾਬ ਆ ਪਰ ਕੰਮ ਚੱਲ ਰਿਹਾ।
ਕੰਮ ਚੱਲ ਰਿਹਾ, ਚਲੋ ਕੰਮ ਚੱਲਦਾ ਰਹਿਣਾ ਚਾਹੀਦਾ, ਦੈਟਸ ਮੋਰ ਇੰਪੋਰਟੈਂਟ। ਪਾਰਲੀਮੈਂਟ ਅੱਜ ਐਕਚੁਅਲੀ ਜਿਹੜਾ ਕੰਮ ਹੈ ਉਹ ਸ਼ੁਰੂ ਹੋਣਾ। ਸੋਮਵਾਰ ਨੂੰ ਸਪੀਕਰ ਇਲੈਕਟ ਕੀਤਾ ਗਿਆ, ਕੱਲ੍ਹ ਕਿੰਗ ਚਾਰਲਸ ਇੱਥੇ ਪਹੁੰਚੇ ਹੋਏ ਸੀ, ਉਹਨਾਂ ਕਨਿਊ ਥਰੋਨ ਸਪੀਚ ਦਿੱਤੀ ਗਈ। ਅੱਜ ਫਾਈਨਲੀ ਕੰਮ ਸ਼ੁਰੂ ਹੋਣ ਵਾਲਾ ਹੈ। ਮੈਂ ਦੇਖ ਰਹੀ ਸੀ ਇੱਥੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ, ਮਿਨਿਸਟਰਸ ਨੇ, ਉਹ ਹੌਲੀ ਹੌਲੀ ਕਰਕੇ ਪਾਰਲੀਮੈਂਟ ਕਨਿਊ ਹਾਊਸ ਆਫ ਕਾਮਨਸ ਦੇ ਵਿੱਚ ਐਂਟਰ ਕਰ ਰਹੇ ਆ। ਤਕਰੀਬਨ ਰਫਲੀ ਥਰਡ ਆਫ ਦਾ ਐਮ ਪੀਜ਼, 343 ਐਮ ਪੀ ਸਾਰਿਆਂ ਦੀ ਸਵੇਰਿੰਗ ਇਨ ਸੈਰੇਮਨੀਜ਼ ਹੋ ਚੁੱਕੀਆਂ ਨੇ। ਇਹਨਾਂ ਦੇ ਵਿੱਚੋਂ ਤਕਰੀਬਨ ਇੱਕ ਤਿਹਾਈ ਜਿਹੜੇ ਨੇ ਉਹ ਨਵੇਂ ਨੇ।
ਯਾ ਸੋ ਇਹਨਾਂ ਦੀ ਹੁਣ ਸਵੀਰਿੰਗ ਇਨ ਤਾਂ ਹੋ ਚੁੱਕੀ ਹੈ ਅਤੇ ਅੱਜ ਕੁਐਸਚਨ ਪੀਰੀਅਡ, ਪਹਿਲਾ ਕੁਐਸਚਨ ਪੀਰੀਅਡ ਹੋਏਗਾ ਹਾਊਸ ਆਫ ਕਾਮਨਸ ਦੇ ਵਿੱਚ। ਅਤੇ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ, ਪਹਿਲਾਂ ਉਹਨਾਂ ਦੇ ਆਫਿਸ ਵੱਲੋਂ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਜਸਟਿਨ ਟਰੂਡੋ ਨੇ ਜਿਹੜੀ ਪਿਰਤ ਪਾਈ ਸੀ ਕਿ ਬੁੱਧਵਾਰ ਪ੍ਰਧਾਨ ਮੰਤਰੀ ਸਾਰੇ ਸਵਾਲਾਂ ਦੇ ਆਪ ਜਵਾਬ ਦਿਆ ਕਰਨਗੇ, ਮਾਰਕ ਕਾਰਨੀ ਨੇ ਕਿਹਾ ਸੀ ਕਿ ਉਹਨਾਂ ਨੇ ਇਹ ਪਿਰਤ ਫੋਲੋ ਨਹੀਂ ਕਰਨੀ, ਇਹਨੂੰ ਚੱਲਦਾ ਨਹੀਂ ਰੱਖਣਗੇ। ਸੋ ਮਤਲਬ ਇਹ ਹੈ ਕਿ ਜਿਹੜੇ ਸਵਾਲ ਤਾਂ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਪੁੱਛੇ ਜਾਣਗੇ ਉਹਨਾਂ ਦੇ ਜਵਾਬ ਤਾਂ ਉਹ ਦੇਣਗੇ, ਇੱਦਾਂ ਨਹੀਂ ਉਹਨਾਂ ਨੇ ਜਵਾਬ ਨਹੀਂ ਦੇਣੇ। ਪਰ ਜਿਹੜੇ ਸਵਾਲ ਮਿਨਿਸਟਰਾਂ ਨੂੰ ਪੁੱਛੇ ਗਏ ਨੇ ਉਹਦੇ ਵਿੱਚ ਮੂਹਰੇ ਹੋ ਕੇ ਪ੍ਰਧਾਨ ਮੰਤਰੀ ਜਵਾਬ ਨਹੀਂ ਦੇਣਗੇ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਕੁਐਸਚਨ ਪੀਰੀਅਡ ਦੌਰਾਨ ਮੌਜੂਦ ਤਾਂ ਹੋਣਗੇ ਹਾਊਸ ਆਫ ਕਾਮਨਸ ਵਿੱਚ, ਪਰ ਜ਼ਰੂਰੀ ਨਹੀਂ ਵੀ ਉਹ ਸਾਰੇ ਸਵਾਲਾਂ ਦੇ ਜਵਾਬ ਦੇਣ। ਇਸ ਤੋਂ ਇਲਾਵਾ ਜੇ ਅੱਜ ਅਸੀਂ ਦੇਖੀਏ, ਹੁਣ ਲੰਘੇ ਕੱਲ੍ਹ ਜੇ ਓਫਿਸ਼ਲੀ ਦੇਖੀਏ, ਕਾਰਵਾਈ ਹਾਊਸ ਆਫ ਕਾਮਨਸ ਦੀ ਸ਼ੁਰੂ ਹੋ ਚੁੱਕੀ ਆ। ਥਰੋਨ ਸਪੀਚ ਤੋਂ ਬਾਅਦ ਐਮ ਪੀ ਜਿਹੜੇ ਨੇ ਉਹ ਵਾਪਸ ਹਾਊਸ ਆਫ ਕਾਮਨਸ ਦੇ ਵਿੱਚ ਗਏ, ਆਪਸ ਦੇ ਵਿੱਚ ਡਿਬੇਟ ਵਗੈਰਾ ਹੋਈ। ਫਾਈਨੈਂਸ ਮਿਨਿਸਟਰ ਫਰਾਂਸਿਸ ਫਿਲੀਪ ਚੈਂਪੇਨ ਨੇ ਕੱਲ੍ਹ ਨੋਟਿਸ ਆਫ ਵੇਜ ਐਂਡ ਮੀਨਸ ਮੋਸ਼ਨ ਪ੍ਰੈਜੈਂਟ ਕੀਤਾ ਹੈ, ਬੜਾ ਮਹੱਤਵਪੂਰਨ ਆ। ਇਹਦੇ ਵਿੱਚ ਤਿੰਨ ਪ੍ਰਪੋਜ਼ਲਸ ਉਹਨਾਂ ਨੇ ਸਾਹਮਣੇ ਰੱਖੇ ਨੇ ਜਿਨ੍ਹਾਂ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਵੀ ਕਰਾਂਗੇ। ਇੱਕ ਤਾਂ ਹੈ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ, ਵੀ ਜੇਕਰ ਉਹ $1 million ਤੋਂ ਘੱਟ ਕੀਮਤ ਵਾਲਾ ਘਰ ਖਰੀਦਦੇ ਨੇ ਤਾਂ ਉਹਨਾਂ ਨੂੰ ਜੀ ਐਸ ਟੀ ਮੁਕੰਮਲ ਤੌਰ 'ਤੇ ਮਾਫ਼ ਹੋਣੀ ਹੈ। ਘਰ ਦੀ ਕੀਮਤ ਜੇ $1.5 million ਤੱਕ ਹੁੰਦੀ ਹੈ ਤਾਂ ਜੀ ਐਸ ਟੀ ਦੇ ਵਿੱਚ ਰਿਬੇਟ ਮਿਲੇਗੀ। ਸੋ ਇਹਦੀਆਂ ਜਿਹੜੀਆਂ ਡੀਟੇਲਸ ਨੇ, ਕਿਉਂਕਿ ਮੇਨ ਸਾਰੇ ਜਾਣਨਾ ਚਾਹੁੰਦੇ ਸਨ ਵੀ ਇਹ ਪ੍ਰੋਗਰਾਮ ਕਦੋਂ ਤੋਂ ਲਾਗੂ ਹੋਣਾ, ਹੁਣ ਉਹ ਡੀਟੇਲ ਸਾਹਮਣੇ ਆ ਗਈਆਂ ਨੇ, ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਦੂਸਰੀ ਗੱਲ ਇਸ ਵੇਜ ਐਂਡ ਮੀਨਸ ਮੋਸ਼ਨ ਵਿੱਚ ਕੀਤੀ ਗਈ ਕਿ ਜੋ ਮਿਡਲ ਕਲਾਸ ਇਨਕਮ ਟੈਕਸ ਘੱਟ ਪ੍ਰੋਮਿਸ ਕਰ ਰਹੇ ਸੀ ਮਾਰਕ ਕਾਰਨੀ ਇਲੈਕਸ਼ਨ ਕੈਂਪੇਨ ਦੌਰਾਨ, ਉਹਦੀਆਂ ਕੀਮਤਾਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਤੀਜੀ ਪ੍ਰਪੋਜ਼ਲ ਇਹਦੇ ਵਿੱਚ ਸੀ ਕਾਰਬਨ ਟੈਕਸ ਬਾਰੇ, ਜੋ ਮੈਂ ਸੁਣ ਰਿਹਾ ਸੀ ਤੁਸੀਂ ਜਿਹੜਾ ਪਹਿਲਾਂ ਸੈਗਮੈਂਟ ਹੁੰਦਾ ਕੁਇਕ ਟੇਕਸ, ਉਹਦੇ ਵਿੱਚ ਜ਼ਿਕਰ ਕੀਤਾ ਕਿ ਕਾਰਬਨ ਟੈਕਸ ਹੁਣ ਮੁਕੰਮਲ ਤੌਰ 'ਤੇ ਹਟਾਇਆ ਜਾਏਗਾ, ਕੰਜ਼ਿਊਮਰ ਕਾਰਬਨ ਟੈਕਸ। ਸੋ ਇਹ ਜਿਹੜਾ ਨੋਟਿਸ ਆਫ ਵੇਜ ਐਂਡ ਮੀਨਸ ਮੋਸ਼ਨ ਆ, ਇਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਆ। ਸੋ ਇੱਥੋਂ ਪਤਾ ਲੱਗਦਾ ਸਰਕਾਰ ਦੀਆਂ ਤਰਜੀਹਾਂ ਕੀ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮਤਿਆਂ ਨੂੰ ਸਰਕਾਰ ਪਾਸ ਕਰਾਉਣ ਦੀ ਕੋਸ਼ਿਸ਼ ਕਰੇਗੀ। ਕੱਲ੍ਹ ਥਰੋਨ ਸਪੀਚ ਸੀ, ਥਰੋਨ ਸਪੀਚ ਬਾਰੇ ਪਹਿਲਾਂ ਪੰਜਾਬ ਗੱਲ ਕਰ ਲਈਏ।
ਬਿਲਕੁਲ, ਥਰੋਨ ਸਪੀਚ ਦੇ ਆਲੇ ਦੁਆਲੇ ਬੜਾ ਕੁਝ ਹੁੰਦਾ ਰਿਹਾ, ਉਹਦੇ ਬਾਰੇ ਵੀ ਜ਼ਰੂਰ ਆਪਾਂ ਨੂੰ ਜ਼ਿਕਰ ਕਰਨਾ ਚਾਹੀਦਾ। ਇੱਕ ਤਾਂ ਦ ਟਾਕ ਆਫ ਦ ਟਾਊਨ ਜਿਹਨੂੰ ਕਹਿ ਸਕਦੇ ਹਾਂ, ਜਿਹਦੇ ਬਾਰੇ ਗੱਲ ਬਹੁਤ ਹੁੰਦੀ ਰਹੀ, ਉਹ ਜਸਟਿਨ, ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਸ਼ੂਜ਼ ਸੀਗੇ। ਵਾਸੂ, ਜਸਟਿਨ ਟਰੂਡੋ ਉੱਥੇ ਮੌਜੂਦ ਸੀਗੇ, ਬਹੁਤ ਸਾਰੇ ਐਕਚੁਅਲੀ ਡਿਗਨਿਟਰੀਜ਼ ਉੱਥੇ ਮੌਜੂਦ ਸੀਗੇ। ਸਾਬਕਾ ਪ੍ਰਾਈਮ ਮਿਨਿਸਟਰ ਦੀ ਜੇ ਆਪਾਂ ਗੱਲ ਕਰੀਏ ਤਾਂ ਜਸਟਿਨ ਟਰੂਡੋ ਵੀ ਸੀਗੇ, ਸਟੀਵਨ ਹਾਰਪਰ ਵੀ ਸੀਗੇ, ਕਿਮ ਕੈਂਪਬੈਲ ਸੀਗੇ, ਜੌਂ ਕ੍ਰਚੈਨ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕੁਇਕ ਟੇਕਸ ਦੇ ਵਿੱਚ ਉਹ ਨਹੀਂ ਮੌਜੂਦ ਹੋ ਸਕੇ ਉੱਥੇ, ਪਰ ਜਸਟਿਨ ਟਰੂਡੋ ਦੇ ਉਹਨਾਂ ਨੇ ਐਡੀਡਾਸ ਦੇ ਰਨਰਸ ਪਾਏ ਹੋਏ ਸੀ,
ਸਨੀਕਰ ਸੀਗੇ ਗਜ਼ੈਲ। ਸੋ ਇੱਕ ਐਂਗਲ ਤੋਂ ਦੇਖੋ ਨੀਲੇ ਰੰਗ ਦੇ ਲੱਗਦੇ ਆ, ਦੂਜੇ ਐਂਗਲ ਤੋਂ ਹਰੇ ਰੰਗ ਦੇ ਲੱਗਦੇ ਆ, ਸੋ ਵਿੱਚ ਔਰੇਂਜ ਸਟ੍ਰਾਈਪ ਸੀਗੀਆਂ। ਸੋ ਸਵਾਲ ਚੁੱਕਿਆ ਗਿਆ ਵੀ ਇੰਨਾ ਜ਼ਿਆਦਾ ਕੈਜੂਅਲ ਕਿਉਂ? ਵੈਸੇ ਓਵਰਆਲ ਵੀ ਕਹਿੰਦੇ ਕਿ ਇਸ ਵਾਰ ਜੋ
ਮਾਹੌਲ
ਸੀ ਉਹ ਆਮ ਨਾਲੋਂ ਥੋੜਾ ਜ਼ਿਆਦਾ ਕੈਜੂਅਲ ਸੀ, ਵੀ ਉਨਾ ਜ਼ਿਆਦਾ ਫਾਰਮਲ ਨਹੀਂ ਸੀ। ਫਾਰਮਲ ਤਾਂ ਸੀਗਾ ਬਿਕਾਜ਼ ਇਟ ਵਾਜ਼ ਦ ਕਿੰਗ ਐਂਡ ਦ ਕੁਈਨ, ਪਰ ਉਨਾ ਫਾਰਮਲ ਨਹੀਂ ਜਿੰਨਾ ਆਮ ਤੌਰ 'ਤੇ ਰੋਇਲ ਵਿਜ਼ਿਟਸ ਦੌਰਾਨ ਹੋਇਆ ਕਰਦਾ। ਫੋਰ ਐਗਜ਼ਾਮਪਲ, ਕੁਈਨ ਕੈਮੇਲਾ ਨੇ ਜਦੋਂ ਉਹ ਥਰੋਨ 'ਤੇ ਬੈਠੇ ਸਨ, ਜਦੋਂ ਕਿੰਗ ਚਾਰਲਸ ਥਰੋਨ ਸਪੀਚ ਪੜ੍ਹ ਰਹੇ ਸਨ, ਸ਼ੀ ਵਾਜ਼ ਓਨਲੀ ਵੀਅਰਿੰਗ ਅ ਹੈਟ, ਨੋਟ ਅ ਟੀਆਰਾ, ਜਿਹੜਾ ਕਰਾਊਨ ਜਿਹਾ ਉਹ ਪਾਉਂਦੇ ਹੁੰਦੇ ਆਮ ਤੌਰ 'ਤੇ ਦ ਕੁਈਨ, ਉਹਨਾਂ ਨੇ ਹੈਟ ਪਹਿਨੀ ਹੋਈ ਸੀ। ਸੋ ਇਸ ਤਰ੍ਹਾਂ ਦੇ ਵਿੱਚ ਕਈ ਸਿੰਬਲਿਜ਼ਮ ਸੀਗੇ। ਅਸੀਂ ਤਾਂ ਚਲੋ ਰੋਇਲ ਵਿਜ਼ਿਟਸ ਦੇ ਮਾਹਰ ਨਹੀਂ ਹੈਗੇ, ਪਰ ਜਿਹੜੇ ਐਨਾਲਿਸਟ ਨੇ ਉਹ ਦੱਸਦੇ ਨੇ ਵੀ ਆਮ ਨਾਲੋਂ ਥੋੜ੍ਹਾ ਘੱਟ ਫਾਰਮਲ ਮਾਹੌਲ ਸੀ, ਪਰ ਜਸਟਿਨ ਟਰੂਡੋ ਨੇ ਜਿਵੇਂ ਕੱਚਿਆਂ ਹੀ ਲਾਤਾ ਜਿਵੇਂ, ਸੋ ਉਹ ਸਨੀਕਰਸ ਪਾ ਕੇ ਆ ਗਏ, ਸੂਟ ਪਾਇਆ ਹੋਇਆ ਸੀ ਪਰ ਪੈਰਾਂ ਦੇ ਵਿੱਚ ਉਹਨਾਂ ਨੇ ਐਡੀਡਾਸ ਦੇ ਗਜ਼ੈਲ ਸਨੀਕਰਸ ਪਾਏ ਹੋਏ ਸਨ। ਮੈਨੂੰ ਲੱਗਦਾ ਹੁਣ ਉਹ ਵੀ ਆਊਟ ਆਫ ਸਟਾਕ ਹੋ ਜਾਣੇ। ਦੇਖਿਓ,
ਸੋਸ਼ਲ ਮੀਡੀਆ 'ਤੇ ਬਹੁਤ ਜ਼ਿਕਰ ਹੋ ਰਿਹਾ ਉਹਨਾਂ ਦੇ ਸ਼ੂਜ਼ ਦਾ। ਕਈਆਂ ਨੇ ਟਿੱਪਣੀ ਕੀਤੀ, ਕਿਸੇ ਨੇ ਲਿਖਿਆ ਰਿਟਾਇਰਮੈਂਟ ਰਨਰਸ ਨੇ ਕਹਿੰਦੇ ਉਹਨਾਂ ਦੇ, ਹੋਰ ਕਈ ਕੁਛ ਉਹਨਾਂ ਬਾਰੇ ਲਿਖਿਆ ਜਾ ਰਿਹਾ ਜਸਟਿਨ ਟਰੂਡੋ ਬਾਰੇ। ਮੇਲਾ ਲੁੱਟ ਕੇ ਲੈ ਗਏ ਜਸਟਿਨ ਟਰੂਡੋ
ਯਾ ਕਹਿ ਸਕਦੇ ਹੋ ਤੇ ਸਟੀਵਨ ਹਾਰਪਰ ਦੇ ਨਾਲ ਬੈਠੇ ਹੋਏ ਸਨ ਤੇ ਮੇਲਾ ਅਸਲ ਦੇ ਵਿੱਚ ਲੁੱਟਿਆ ਜਸਟਿਨ ਟਰੂਡੋ ਦੀ ਮਦਰ ਮਾਰਗਰੇਟ ਟਰੂਡੋ ਨੇ
ਐਕਚੁਅਲੀ ਯੈਸ
ਉਹਨਾਂ ਨੇ ਕਿੰਗ ਨੂੰ ਜਿਹੜੀ ਦੋਨੋਂ ਗੱਲਾਂ ਦੇ ਉੱਤੇ ਡਬਲ ਫ੍ਰੈਂਚ ਕਿਸ ਦਿੱਤੀ ਉਹ ਵੀ ਇਟ ਵਾਸ ਅ ਬ੍ਰੇਕ ਫਰੋਮ ਪ੍ਰੋਟੋਕਾਲ ਆਮ ਤੌਰ ਤੇ ਕਿੰਗ ਨੂੰ ਤੁਸੀਂ ਇੱਦਾਂ ਕਿਸ ਨਹੀਂ ਕਰ ਸਕਦੇ ਚੀਕਸ ਦੇ ਉੱਤੇ ਪਰ ਮਾਰਗਰੇਟ ਟਰੂਡੋ ਨੇ ਕਿਸ ਕੀਤਾ ਡਬਲ ਕਿਸ ਕੀਤਾ ਤੇ ਉਹ ਕਿਸੇ ਨੇ ਮਾਈਂਡ ਵੀ ਨਹੀਂ ਕੀਤਾ ਕਿਉਂਕਿ ਮਾਰਗਰੇਟ ਟਰੂਡੋ ਪਹਿਲਾਂ ਵੀ ਕਿੰਗ ਨੂੰ ਕਈ ਵਾਰ ਮਿਲ ਚੁੱਕੇ ਹੋਣਗੇ
ਇੱਕ ਪ੍ਰਾਈਮ ਮਿਨਿਸਟਰ ਦੇ ਵਾਈਫ ਇੱਕ ਪ੍ਰਾਈਮ ਮਿਨਿਸਟਰ ਦੇ ਮਦਰ ਹੋਣ ਦੇ ਨਾਤੇ ਕਈ ਵਾਰੀ ਮਿਲੇ ਹੋਣੇ ਆ
ਐਗਜ਼ੈਕਟਲੀ
ਤੇ ਉਸ ਚੀਜ਼ ਨੂੰ ਬਿਲਕੁਲ ਵੀ ਮਾਈਂਡ ਨਹੀਂ ਕੀਤਾ ਗਿਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਬੜਾ ਕੈਜੂਅਲ ਜਿਹਾ ਖੜ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ
ਕਿਉਂਕਿ ਦੇਖੋ ਇਹਦੇ ਜਿਹੜੇ ਡਾਇਨਾਮਿਕਸ ਅਸੀਂ ਦੇਖੀਏ ਸਮਝੀਏ ਸੋ ਜਿਹੜੀ ਇਹ ਥਰੋਨ ਸਪੀਚ ਹੈ ਸੈਨੇਟ ਦੇ ਵਿੱਚ ਦਿੱਤੀ ਗਈ ਸੈਨੇਟ ਕਿਉਂਕਿ ਅੰਡਰ ਰੈਨੋਵੇਸ਼ਨ ਆ ਜਿਹੜੀ ਅਸਲ ਸੈਨੇਟ ਆ ਸੋ ਇਟਸ ਰਾਈਟ ਨਾਓ ਇਨ ਅ ਮੇਕਸ਼ਿਫਟ ਬਿਲਡਿੰਗ ਰੇਲਵੇ ਬਿਲਡਿੰਗ ਆ ਉਹਦੇ ਵਿੱਚ ਸੈਨੇਟ ਨੂੰ ਰੱਖਿਆ ਹੋਇਆ ਟੈਂਪਰਰੀ ਇੱਕ ਮੇਕਸ਼ਿਫਟ ਅਰੇਂਜਮੈਂਟ ਆ ਸੋ ਜਿਹੜੇ ਐਮ ਪੀਜ਼ ਨੇ ਉਹਨਾਂ ਨੂੰ ਸੈਨੇਟ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ ਜਿਹੜੇ ਸੈਨੇਟਰਸ ਨੇ ਉਹ ਹਾਊਸ ਆਫ ਕਾਮਨਸ ਅੰਦਰ ਨਹੀਂ ਜਾ ਸਕਦੇ ਇਸੇ ਕਰਕੇ ਦੋਨੋਂ ਹਾਊਸਿਸ ਦੇ ਬਾਹਰ ਮੈਟਲ ਰੋਡ ਲੱਗੀ ਹੁੰਦੀ ਆ ਉਹ ਇੱਕ ਸਿੰਬਲਿਜ਼ਮ ਆ ਕਿੰਗ ਵੀ ਹਾਊਸ ਆਫ ਕਾਮਨਸ ਦੇ ਅੰਦਰ ਦਾਖਲ ਨਹੀਂ ਹੋ ਸਕਦੇ
ਨਹੀਂ ਹੋ ਸਕਦੇ
ਤੇ ਕਿੰਗ ਚਾਰਲਸ ਦਾ ਥਰਡ ਇਹਨਾਂ ਨੇ ਆਪਣਾ ਟਾਈਟਲ ਦਿੱਤਾ ਨਾ ਜਿਹੜੇ ਕਿੰਗ ਚਾਰਲਸ ਪਹਿਲੇ ਸਨ ਕਿੰਗ ਚਾਰਲਸ ਦਾ ਫਸਟ ਉਹ ਇੱਦਾਂ ਹੀ ਹਾਊਸ ਆਫ ਕਾਮਨਸ ਦੇ ਅੰਦਰ ਦਾਖਲ ਹੋਏ ਸੀ ਬ੍ਰਿਟਿਸ਼ ਹਾਊਸ ਆਫ ਕਾਮਨਸ ਦੇ ਅੰਦਰ ਤੇ ਉੱਥੇ ਜਾ ਕੇ ਸੋ ਇਹ ਕੈਨੇਡੀਅਨ ਹਾਊਸ ਆਫ ਕਾਮਨਸ ਦੀ ਗੱਲ ਆ ਉਹ ਦਾਖਲ ਹੋਏ ਉਸ ਤੋਂ ਬਾਅਦ ਨੋ ਸੋਰੀ ਅਗੇਨ ਬ੍ਰਿਟਿਸ਼ ਹਾਊਸ ਆਫ ਕਾਮਨਸ ਉਹਦੇ ਅੰਦਰ ਦਾਖਲ ਹੋਏ ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਕੋਈ ਅਤੇ ਉਹਨਾਂ ਨੇ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ਼ ਵਿਦਰੋਹ ਹੋ ਗਿਆ ਅਤੇ ਉਹਨਾਂ ਨੂੰ ਬਿਹੈਡ ਕਰ ਦਿੱਤਾ ਗਿਆ ਸੀ ਜਾਨੋਂ ਮਾਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਅਤੇ ਵਿਦਰੋਹ ਹੋ ਗਿਆ ਸੀ ਕਿ ਪਾਰਲੀਮੈਂਟ ਸੁਪਰੀਮ ਆ ਕਿ ਕਿੰਗ ਸੁਪਰੀਮ ਆ ਅਤੇ ਉਸ ਤੋਂ ਬਾਅਦ ਪਾਰਲੀਮੈਂਟ ਟੁੱਕ ਓਵਰ ਬਟ ਦੈਨ ਮੋਨਰਕੀ ਵਾਜ਼ ਰੀਇੰਸਟੇਟਿਡ ਪਰ ਫਿਰ ਇਹ ਗੱਲ ਕੀਤੀ ਗਈ ਕਿ ਪਾਰਲੀਮੈਂਟ ਸੁਪਰੀਮ ਆ ਕਿ ਪਾਰਲੀਮੈਂਟ ਦੇ ਵਿੱਚ ਜ਼ਿਆਦਾ ਦਖਲ ਨਹੀਂ ਹੋਏਗਾ ਰਾਇਲਟੀ ਦਾ ਤੇ ਇਸ ਕਰਕੇ ਉਹ ਮੈਟਲ ਬਾਰਸ ਦੋਨੋਂ ਪਾਸੇ ਲਗਾਈਆਂ ਗਈਆਂ ਸੋ ਇਹ ਜਿਹੜੀ ਸਪੀਚ ਆ ਇਹ ਸੈਨੇਟ ਵਿੱਚੋਂ ਦਿੱਤੀ ਗਈ ਕਿਉਂਕਿ ਕਿੰਗ ਸੈਨੇਟ ਵਿੱਚ ਜਾ ਕੇ ਸਪੀਚ ਦਿੰਦੇ ਨੇ ਉੱਥੇ ਥਰੋਨ ਤੇ ਬੈਠੇ ਸਨ ਹੁਣ ਇਹਦੇ ਵਾਸਤੇ ਥਰੋਨ ਸਪੀਚ ਸੁਣਨ ਵਾਸਤੇ ਐਮ ਪੀਜ਼ ਨੂੰ ਸੱਦਾ ਭੇਜਿਆ ਜਾਂਦਾ ਸੋ ਜਿਹੜੇ ਅਸ਼ਰ ਆਫ ਦਾ ਬਲੈਕ ਰੋਡ ਹੁੰਦੇ ਨੇ ਉਹ ਆਪਣੀ ਉਹ ਬਲੈਕ ਰੋਡ ਲੈ ਕੇ ਜਾਂਦੇ ਆ ਹਾਊਸ ਆਫ ਕਾਮਨਸ ਉਹਦੀ ਮੈਟਲ ਬਾਰ ਤੇ ਤਿੰਨ ਵਾਰ ਖੜਕਾ ਕਰਦੇ ਆ ਕਿ ਤੁਹਾਨੂੰ ਕਿੰਗ ਸੱਦ ਰਹੇ ਨੇ ਆ ਕੇ ਸਪੀਚ ਸੁਣ ਲਓ ਹੁਣ ਆਮ ਤੌਰ ਤੇ ਜਿਹੜੇ ਸੈਨੇਟ ਆ ਤੇ ਹਾਊਸ ਆਫ ਕਾਮਨਸ ਇਟਸ ਅ ਵੈਰੀ ਸ਼ਾਰਟ ਵਾਕ ਅਵੇ ਫਰੋਮ ਈਚ ਅਦਰ
ਕੋਈ
ਬਿਲਡਿੰਗ ਦੇ ਵਿੱਚ ਆ ਤੇ ਉਹ ਬਹੁਤਾ ਸਮਾਂ ਨਹੀਂ ਲੱਗਦਾ ਐਮ ਪੀ ਤੁਰ ਕੇ ਉੱਥੇ ਪਹੁੰਚ ਜਾਂਦੇ ਆ ਪਰ ਹੁਣ ਕਿਉਂਕਿ ਹਾਊਸ ਆਫ ਕਾਮਨਸ ਤੇ ਸੈਨੇਟ ਅੱਡ ਅੱਡ ਬਿਲਡਿੰਗਸ ਦੇ ਵਿੱਚ ਨੇ ਤੇ ਫਿਰ ਐਮ ਪੀ ਨੂੰ ਚਿੱਟੀਆਂ ਬੱਸਾਂ ਦੇ ਵਿੱਚ ਬਿਠਾ ਕੇ ਹਾਊਸ ਆਫ ਕਾਮਨਸ ਲਿਆਂਦਾ ਗਿਆ ਹੁਣ ਇਹਦੇ ਵਿੱਚ ਸਮਾਂ ਲੱਗ ਗਿਆ ਤੇ ਇਸ ਕਰਕੇ ਜਿਹੜਾ ਤੁਸੀਂ ਕਿਹਾ ਨਾ ਵੀ ਮਾਰਕ ਕਾਰਨੀ ਤੇ ਕਿੰਗ ਚਾਰਲਸ ਆਪਸ ਦੇ ਵਿੱਚ ਕੈਜੂਅਲੀ ਗੱਲਬਾਤ ਕਰਦੇ ਰਹੇ ਉਹ ਡੀ ਕਰ ਰਹੇ ਸੀ ਐਮ ਪੀਜ਼ ਨੂੰ ਕਿ ਐਮ ਪੀਜ਼ ਪਹੁੰਚੇ ਨਹੀਂ ਸੋ ਕਿੰਗ ਆਪਣੀ ਥਰੋਨ ਤੇ ਬੈਠੇ ਹੋਏ ਨੇ ਤੇ ਪੌੜੀਆਂ ਦੋਕ ਚੜ੍ਹ ਕੇ ਮਾਰਕ ਕਾਰਨੀ ਆਪਣੇ ਗੋਡੇ ਤੇ ਹੱਥ ਰੱਖ ਕੇ ਕਿੰਗ ਦੇ ਨਾਲ ਕੈਜੂਅਲੀ ਗੱਲਬਾਤ ਕਰ ਰਹੇ ਸੀ ਉਹ ਜਿਹੜਾ ਮਾਹੌਲ ਸੀ ਉਹ ਤੋਂ ਵੀ ਪਤਾ ਲੱਗਿਆ ਵੀ ਦੋਨਾਂ ਦੇ ਵਿਚਕਾਰ ਆਪਸ ਦੇ ਵਿੱਚ ਡਾਇਨਾਮਿਕ ਆ ਇਟਸ ਪ੍ਰੀਟੀ ਚਿਲਡ ਆਊਟ ਵੀ ਆਪਸ ਦੇ ਵਿੱਚ ਇਹਨਾਂ ਦੀ ਬਣਦੀ ਆ
ਉਹ ਐਕਚੁਅਲੀ ਮਾਰਕ ਕਾਰਨੀ ਦੇ ਬ੍ਰਦਰ ਦੇ ਵੀ ਬੌਸ ਨੇ ਨਾ
ਯੈਸ ਕਿਉਂਕਿ ਸ਼ੌਨ ਕਾਰਨੀ ਕੈਨਸਿੰਗਟਨ ਪੈਲਸ ਦੇ ਸੀਈਓ ਨੇ ਸੋ ਨਾਲ ਇੱਕ ਹੋਰ ਵੀ ਕਨੈਕਸ਼ਨ ਇਹ ਬਣਦਾ ਕਿ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਨੇ ਮਾਰਕ ਕਾਰਨੀ ਉਦੋਂ ਵੀ ਉਹ ਕਿੰਗ ਚਾਰਲਸ ਨੂੰ ਮਿਲਦੇ ਰਹੇ ਹੋਣਗੇ ਸੋ ਆਪਸ ਦੇ ਵਿੱਚ ਇਹਨਾਂ ਦਾ ਡਾਇਨਾਮਿਕ ਚੰਗਾ ਲੱਗਿਆ ਦੇਖਣ ਨੂੰ
ਜਿਹੜੀ ਥਰੋਨ ਸਪੀਚ ਸੀਗੀ ਉਹ ਵੀ ਵਾਸੂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਦਫ਼ਤਰ ਕਨੀ ਆਫ ਕੋਰਸ ਤਿਆਰ ਕੀਤੀ ਗਈ ਸੀ ਪਰ ਕਿੰਗ ਚਾਰਲਸ ਦੇ ਜਿਹੜੇ ਓਫੀਸ਼ੀਅਲਸ ਆ ਉਹਨਾਂ ਨਾਲ ਰਲ ਕੇ ਹੀ ਉਹਨਾਂ ਨਾਲ ਇਨ ਕੰਸਲਟੇਸ਼ਨ ਹੀ ਉਹ ਜਿਹੜੀ ਥਰੋਨ ਸਪੀਚ ਸੀਗੀ ਉਹ ਤਿਆਰ ਕੀਤੀ ਗਈ ਸੀ ਹਾਲਾਂਕਿ ਕਿੰਗ ਚਾਰਲਸ ਨੇ ਇੱਦਾਂ ਨਹੀਂ ਹੈ ਵੀ ਜਿਹੜੀ ਉਹਨਾਂ ਨੂੰ ਲਿਖ ਕੇ ਦਿੱਤੀ ਗਈ ਹੂ ਬਹੂ ਉਹੀ ਚੀਜ਼ ਪੜ੍ਹ ਦਿੱਤੀ ਉਹਨਾਂ ਨੇ ਆਪਦੇ ਕੰਨੀਓ ਵੀ ਕਈ ਚੀਜ਼ਾਂ ਉਹਦੇ ਵਿੱਚ ਐਡ ਕੀਤੀਆਂ ਕੈਨੇਡਾ ਦੀ ਸੋਵਰਨਿਟੀ ਦਾ ਜਿਹੜਾ ਮੁੱਦਾ ਸੀਗਾ ਉਹ ਬੜਾ ਅਹਿਮ ਸੀਗਾ ਜਿਹੜਾ ਕਿੰਗ ਚਾਰਲਸ ਨੂੰ ਇੱਥੇ ਸੱਦਿਆ ਜਾਣਾ ਉਹ ਇਨ ਇਟ ਸੈਲਫ ਵਾਜ਼ ਸਿੰਬੋਲਿਕ ਆਫ ਦਿਸ ਥਿੰਗ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਕੰਨੀਓ ਬਾਰ ਬਾਰ ਕੈਨੇਡਾ ਨੂੰ ਇਹ ਕਿਹਾ ਜਾਣਾ ਵੀ 51 ਸੂਬਾ ਬਣ ਜਾਵੇ 51 ਸੂਬਾ ਬਣ ਜਾਵੇ ਹਾਲਾਂਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਦੋਂ ਵਾਈਟ ਹਾਊਸ ਗਏ ਸੀ ਬੜਾ ਕਲੀਅਰ ਕਰੇ ਆਏ ਸੀ ਵੀ ਨਹੀਂ ਕੈਨੇਡਾ ਇਜ਼ ਨੋਟ ਫੋਰ ਸੇਲ ਪਰ ਫਿਰ ਵੀ ਇਹ ਜਿਹੜਾ ਫੈਸਲਾ ਸੀ ਕਿ ਕਿੰਗ ਚਾਰਲਸ ਆਪ ਆ ਕੇ ਥਰੋਨ ਸਪੀਚ ਪੜ੍ਹਨਗੇ ਦੈਟ ਵਾਜ਼ ਕੰਸਿਡਰਡ ਸਿੰਬੋਲਿਕ ਕਿ ਸਿੰਬੋਲਿਕਲੀ ਕਿੰਗ ਕੰਨੀਓ ਇਸ ਚੀਜ਼ ਨੂੰ ਇੱਕ ਵਾਰੀ ਫਿਰ ਤੋਂ ਰੀਅਸ਼ਿਓਰ ਕੀਤਾ ਜਾਣਾ ਵੀ ਭਾਈ ਫਿਕਰ ਨਾ ਕਰੋ ਕੈਨੇਡਾ ਸੋਵਰਨ ਹੈ ਅਤੇ ਕੈਨੇਡਾ ਸੋਵਰਨ ਰਹੂਗਾ ਅਤੇ ਉਹਨਾਂ ਨੂੰ ਵੀ ਇਸ਼ਾਰਾ ਦਿੱਤਾ ਜਾਣਾ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਤੱਕ ਵੀ ਇਹ ਗੱਲ ਪਹੁੰਚਾਈ ਜਾਣੀ
ਅਤੇ ਉਹ ਗੱਲ ਪਹੁੰਚੀ ਵੀ ਹੈ ਉਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਸੋ ਇਸ ਸਪੀਚ ਦੇ ਵਿੱਚ ਥਰੂ ਆਊਟ ਕਿੰਗ ਚਾਰਲਸ ਬਾਰ ਬਾਰ ਕੈਨੇਡਾ ਦੀ ਯੂਨੀਕਨੈਸ ਕੈਨੇਡਾ ਦੀ ਆਈਡੈਂਟੀ ਕੈਨੇਡਾ ਦੀ ਸੋਵਰੇਨਿਟੀ ਉਹਦਾ ਜ਼ਿਕਰ ਕਰਦੇ ਰਹੇ ਜੇ ਤੁਸੀਂ ਦੇਖੋ ਇਸ ਸਪੀਚ ਦੇ ਵਿੱਚ ਉਹਨਾਂ ਨੇ ਸੋਵਰਨ ਜਾਂ ਸੋਵਰੇਨਿਟੀ ਸ਼ਬਦ ਵੈਸੇ 5 ਵਾਰ ਵਰਤਿਆ 2 ਵਾਰ ਤਾਂ ਉਹਨਾਂ ਨੇ ਸੋਵਰਨ ਐਜ਼ ਦਾ ਕਿੰਗ ਐਜ਼ ਸੋਵਰਨ ਵੀ ਮੈਂ ਪਹਿਲੀ ਵਾਰ ਆਇਆ ਸੋ 2 ਵਾਰ ਤਾਂ ਸੋਵਰਨ ਸ਼ਬਦ ਤਾਂ ਵਰਤਿਆ 3 ਵਾਰ ਕੈਨੇਡਾ ਦੀ ਸੋਵਰੇਨਿਟੀ ਦੇ ਐਂਗਲ ਤੋਂ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ and the President of the United States, for example, have begun defining a new economic and security relationship between Canada and the U.S., rooted in mutual respect and founded on common interests to deliver transformational benefits for both sovereign nations. ਪਹਿਲੀ ਵਾਰ ਸੋਵਰਨ ਜ਼ਿਕਰ ਇੱਥੇ ਹੋਇਆ ਫਿਰ ਕਹਿੰਦੇ ਦ ਗਵਰਨਮੈਂਟ ਵਿਲ ਪ੍ਰੋਟੈਕਟ ਕੈਨੇਡਾਸ ਸੋਵਰੇਨਿਟੀ ਬਾਈ ਰੀਬਿਲਡਿੰਗ ਰੀਆਰਮਿੰਗ ਐਂਡ ਰੀਇਨਵੈਸਟਿੰਗ ਇਨ ਦ ਕੈਨੇਡੀਅਨ ਆਰਮ ਫੋਰਸਿਸ ਤੀਜੀ ਵਾਰ ਸੋਵਰਨ ਵਰਡ ਜ਼ਿਕਰ ਹੋਇਆ ਦ ਗਵਰਨਮੈਂਟ ਵਿਲ ਡਿਸਚਾਰਜ ਇਟਸ ਡਿਊਟੀ ਟੂ ਪ੍ਰੋਟੈਕਟ ਕੈਨੇਡੀਅਨ ਕੈਨੇਡੀਅਨਸ ਐਂਡ ਦੇ ਸੋਵਰਨ ਰਾਈਟਸ ਫਰੋਮ ਵੇਅਰ ਐਵਰ ਚੈਲੰਜਸ ਮੇ ਕਮ ਇਹ ਇੰਪੋਰਟੈਂਟ ਹੈ ਐਟ ਹੋਮ ਔਰ ਅਬਰੋਡ
ਬਿਲਕੁਲ
ਜਿੱਥੋਂ ਵੀ ਚੈਲੰਜਸ ਆਉਂਦੇ ਨੇ ਕੈਨੇਡੀਅਨ ਸਰਕਾਰ ਕੈਨੇਡੀਅਨਸ ਨੂੰ ਉਹਨਾਂ ਦੀ ਸੋਵਰੇਨਿਟੀ ਨੂੰ ਪ੍ਰੋਟੈਕਟ ਕਰੇਗੀ ਸੋ ਸੋਵਰਨ ਜਾਂ ਸੋਵਰੇਨਿਟੀ ਸ਼ਬਦ 3 ਵਾਰ ਇਸਤੇਮਾਲ ਕੀਤਾ ਗਿਆ ਬਾਕੀ ਇਹਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਕਿੰਗ ਚਾਰਲਸ ਨੇ ਕੈਨੇਡਾ ਦੀ ਜੋ ਯੂਨੀਕਨੈਸ ਹੈ ਯੂਨੀਕ ਆਈਡੈਂਟੀ ਉਹਦਾ ਜ਼ਿਕਰ ਕੀਤਾ ਕਹਿੰਦੇ ਆਈ ਹੈਵ ਆਲਵੇਜ਼ ਹੈਡ ਦ ਗ੍ਰੇਟੈਸਟ ਐਡਮਿਰੇਸ਼ਨ ਫੋਰ ਕੈਨੇਡਾਜ਼ ਯੂਨੀਕ ਆਈਡੈਂਟੀ ਵਿਚ ਇਜ਼ ਰੈਕਗਨਾਈਜ਼ਡ ਅਕਰੋਸ ਦ ਵਰਲਡ ਫਿਰ ਇਹ ਤਾਂ ਚਲੋ ਗੱਲਾਂ ਹੋ ਗਈਆਂ ਜਿਹੜੀਆਂ ਕਰਨ ਵਾਲੀਆਂ ਸੀਗੀਆਂ ਵੀ ਇਹਨਾਂ ਆਈ ਐਮ ਸ਼ੋਰ ਕਿ ਪ੍ਰਾਈਮ ਮਿਨਿਸਟਰ ਆਫਿਸ ਦੇ ਨਾਲ ਤੇ ਕਿੰਗ ਦੇ ਆਫਿਸ ਵੱਲੋਂ ਆਪਸ ਦੇ ਵਿੱਚ ਕਾਫੀ ਵਿਚਾਰ ਵਟਾਂਦਰਾ ਕੀਤਾ ਗਿਆ ਹੋਏਗਾ ਕੁਝ ਗੱਲਾਂ ਕਿੰਗ ਵੱਲੋਂ ਆਪਣੇ ਦਿਲੋਂ ਵੀ ਕਹੀਆਂ ਗਈਆਂ ਜਿਹੜੀਆਂ ਉਹ ਗੱਲਾਂ ਪਹਿਲਾਂ ਵੀ ਕਰ ਚੁੱਕੇ ਨੇ ਇੱਕ ਤਾਂ ਬੜੇ ਉਹ ਪੋਇਟਿਕ ਤਰੀਕੇ ਨਾਲ ਕਹਿੰਦੇ ਹੁੰਦੇ ਆ ਐਵਰੀ ਟਾਈਮ ਆਈ ਕਮ ਟੂ ਕੈਨੇਡਾ ਅ ਲਿਟਲ ਮੋਰ ਕੈਨੇਡਾ ਸੀਪਸ ਇਨ ਟੂ ਮਾਈ ਬਲੱਡ ਸਟਰੀਮ ਮੇਰੀਆਂ ਰਗਾਂ ਦੇ ਵਿੱਚ ਦੌੜਨਾ ਸ਼ੁਰੂ ਕਰ ਦਿੰਦਾ ਕੈਨੇਡਾ ਐਂਡ ਫਰੋਮ ਦੇਅਰ ਸਟ੍ਰੇਟ ਟੂ ਮਾਈ ਹਾਰਟ ਕਹਿੰਦੇ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਸੋ ਸ਼ੁਰੂ ਸ਼ੁਰੂ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਬੜੀ ਸੋਹਣੀ ਜੀ ਫਿਰ ਉਹਨਾਂ ਨੇ ਕੈਨੇਡਾ ਦੇ ਨੈਸ਼ਨਲ ਪ੍ਰਾਈਡ ਯੂਨਿਟੀ ਹੋਪ ਦੀ ਗੱਲ ਕੀਤੀ ਸਾਰੀਆਂ ਇੱਦਾਂ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਹਿੰਦੇ ਮੈਨੂੰ ਬੜੀ ਖੁਸ਼ੀ ਹੁੰਦੀ ਦੇਖ ਕੇ ਕਿ ਕੈਨੇਡਾ ਹੈਜ਼ ਬਿਕਮ ਬੋਲਡ ਐਂਬੀਸ਼ੀਅਸ ਇਨੋਵੇਟਿਵ ਕੰਟਰੀ ਫਿਰ ਸਪੀਚ ਦੇ ਅੰਤ ਤੇ ਜਾ ਕੇ ਉਹਨਾਂ ਨੇ ਜਿਹੜਾ ਆਈ ਥਿੰਕ ਹੀ ਐਂਡਡ ਇਟ ਵਿਦ ਦੀਸ ਵਰਡਸ ਐਜ਼ ਦਾ ਐਂਥਮ ਰਿਮਾਈਂਡਸ ਅਸ ਦ ਟਰੂ ਨਾਰਥ ਇਜ਼ ਇਨਡੀਡ ਸਟਰੋਂਗ ਐਂਡ ਫਰੀ ਇੱਥੇ ਫਿਰ ਸੋਵਰਨਿਟੀ ਦਾ ਜ਼ਿਕਰ ਹੋ ਗਿਆ ਇੱਕ ਤਰੀਕੇ ਨਾਲ
1957 ਦੇ ਵਿੱਚ ਜਦੋਂ ਉਹਨਾਂ ਦੇ ਮਦਰ ਨੇ ਥਰੋਨ ਸਪੀਚ ਪੜ੍ਹੀ ਸੀ ਉਹਦਾ ਜ਼ਿਕਰ ਕਰਦੇ ਰਹੇ ਸੈਕਿੰਡ ਵਰਲਡ ਵਾਰ ਦਾ ਜ਼ਿਕਰ ਕਈ ਵਾਰੀ ਆਇਆ ਇਸ ਥਰੋਨ ਸਪੀਚ ਦੇ ਦੌਰਾਨ ਔਰ ਉਹੀ ਉਹ ਬੇਸਿਕਲੀ ਉਹ ਦੱਸਣਾ ਚਾਹ ਰਹੇ ਸੀ ਕਿ ਜੇ ਸੈਕਿੰਡ ਵਰਲਡ ਵਾਰ ਵਾਲਾ ਸਮਾਂ ਬੜਾ ਚੁਣੌਤੀਆਂ ਭਰਿਆ ਸੀਗਾ ਤਾਂ ਹੋ ਸਕਦਾ ਕੈਨੇਡਾ ਵਾਸਤੇ ਇਹ ਸਮਾਂ ਵੀ ਬੜਾ ਚੁਣੌਤੀਆਂ ਭਰਿਆ ਹੈਗਾ ਬਿਕੋਜ਼ ਆਪਣਾ ਜਿਹੜਾ ਕਲੋਜ਼ੈਸਟ ਐਲਾਈ ਹੈਗਾ US ਉਹਨਾਂ ਕੰਨੀ ਉਹ ਆਪਣੇ ਨਾਲ ਟ੍ਰੇਡ ਰਿਲੇਸ਼ਨਸ਼ਿਪਸ ਜਿਹੜੇ ਆਪਣੇ ਹੈਗੇ ਉਹ ਟੋਟਲੀ ਬਦਲੇ ਜਾ ਰਹੇ ਆ ਜੇ ਗੱਲ ਕਰੀਏ ਨਾ ਵਾਸੂ ਕਿ ਥਰੋਨ ਸਪੀਚ ਦੇ ਵਿੱਚ ਆਪਾਂ ਨੂੰ ਪਤਾ ਹੈ ਆਫਕੋਰਸ ਜਿਹੜੀ ਸਰਕਾਰ ਹੁੰਦੀ ਉਹਦੀ ਪ੍ਰਾਇਓਰਟੀਜ਼ ਲਿਸਟ ਕੀਤੀਆਂ ਜਾਂਦੀਆਂ ਜੇ ਪ੍ਰਾਇਓਰਟੀਜ਼ ਦੀ ਗੱਲ ਕਰੀਏ ਪਲੈਟਫਾਰਮ ਪ੍ਰੋਮਿਸਿਸ ਦੀ ਗੱਲ ਕਰੀਏ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਕਿਹੜੇ ਪਲੈਟਫਾਰਮ ਪ੍ਰੋਮਿਸਿਸ ਦਾ ਜ਼ਿਕਰ ਉਹਨਾਂ ਨੇ ਕੀਤਾ ਇੱਕ ਤਾਂ ਉਹਨਾਂ ਨੇ ਜਿਹੜਾ ਇਨਕਮ ਟੈਕਸ ਵਾਲਾ ਜਿਹੜਾ ਉਹ ਬ੍ਰੈਕਟ ਘਟਾਈ ਜਾਣੀ ਆ ਉਹਦਾ ਜ਼ਿਕਰ ਕੀਤਾ GST ਤੇ ਜਿਹੜੀ ਰਿਬੇਟ ਮਿਲਣੀ ਹੈਗੀ ਆ ਫਸਟ ਟਾਈਮ ਹੋਮ ਬਾਇਰਸ ਨੂੰ ਉਹਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਇੰਟਰਨਲ ਟ੍ਰੇਡ ਵਿਦ ਇਨ ਕੈਨੇਡਾ ਕੈਨੇਡਾ ਯੂਨਾਈਟਿਡ ਕੈਨੇਡਾ ਦਾ ਉਹਨਾਂ ਨੇ ਖਾਸ ਕਰਕੇ ਜ਼ਿਕਰ ਕੀਤਾ ਉਹ ਕਹਿੰਦੇ ਕੈਨੇਡਾ ਜੇ ਇੱਕ ਦੂਸਰੇ ਨੂੰ ਕੈਨੇਡਾ ਦੇ ਸੂਬੇ ਫਾਇਦਾ ਪਹੁੰਚਾਉਣ ਲੱਗ ਜਾਣ ਤਾਂ ਕੈਨੇਡਾ ਨੂੰ ਬਹੁਤ ਫਾਇਦਾ ਹੋ ਸਕਦਾ ਕੈਨੇਡਾ ਨੂੰ ਇੰਨਾ ਨੁਕਸਾਨ ਬਾਹਰੋਂ ਨਹੀਂ ਹੋਣਾ ਜਿੰਨਾ ਕੈਨੇਡਾ ਨੂੰ ਫਾਇਦਾ ਅੰਦਰੋਂ ਹੋ ਜਾਣਾ
ਸੋ ਇਹ ਐਗਜੈਕਟਲੀ ਸੇਮ ਸੈਂਟੈਂਸ ਆ ਜੋ ਮਾਰਕ ਕਾਰਨੀ ਮਲਟੀਪਲ ਟਾਈਮਸ ਆਪ ਯੂਜ਼ ਕਰ ਚੁੱਕੇ ਨੇ ਹੂ ਬਹੂ ਉਸੇ ਤਰ੍ਹਾਂ ਇਸ ਸੈਂਟੈਂਸ ਨੂੰ ਕਿੰਗ ਚਾਰਲਸ ਨੇ ਵੀ ਆਪਣੀ ਥਰੋਨ ਸਪੀਚ ਵਿੱਚ ਸ਼ਾਮਲ ਕੀਤਾ ਆਲ ਕੈਨੇਡੀਅਨਸ ਕੈਨ ਗਿਵ ਦੈਮਸੈਲਵਸ ਫਾਰ ਮੋਰ ਦੈਨ ਐਨੀ ਫੋਰਨ ਪਾਵਰ ਔਰ ਐਨੀ ਕੰਟੀਨੈਂਟ ਕੈਨ ਐਵਰ ਟੇਕ ਅਵੇ ਸੋ ਇਹ ਉਹਨਾਂ ਨੇ ਗੱਲ ਐਗਜੈਕਟਲੀ ਇਹੀ ਜਿਹੜਾ ਸੈਂਟੈਂਸ ਉਹਨਾਂ ਨੇ ਸ਼ਾਮਲ ਕੀਤਾ ਬਾਕੀ ਉਹਨਾਂ ਨੇ US ਦਾ ਕਈ ਵਾਰ ਜ਼ਿਕਰ ਕੀਤਾ ਉਹਨਾਂ ਨੇ ਕੈਨੇਡਾ ਅਤੇ US ਦੀ ਰਿਲੇਸ਼ਨਸ਼ਿਪ ਦਾ ਜ਼ਿਕਰ ਕੀਤਾ ਅਤੇ ਫਿਰ ਉਹਨਾਂ ਨੇ ਕਿਹਾ ਕਿ ਜੋ ਕੈਨੇਡਾ ਦੀ ਰਿਲੇਸ਼ਨਸ਼ਿਪ ਹੈ ਪੂਰੇ ਵਿਸ਼ਵ ਦੇ ਨਾਲ ਕਹਿੰਦੇ ਉਹ ਵੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਜਿਹੜੇ ਪਾਰਟਨਰਸ ਨੇ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਵਿਸ਼ਵ ਦੇ ਵਿੱਚ ਜਿਹੜੇ ਬਹੁਤ ਤੇਜ਼ੀ ਨਾਲ ਚੇਂਜਸ ਆ ਰਹੇ ਨੇ ਕੈਨੇਡੀਅਨਸ ਇਹਨੂੰ ਲੈ ਕੇ ਬੜੇ ਐਂਕਸ਼ੀਅਸ ਨੇ ਕੁਝ ਡਰੇ ਵੀ ਹੋਏ ਨੇ ਕੁਝ ਘਬਰਾਏ ਹੋਏ ਨੇ ਕੁਝ ਚਿੰਤਤ ਨੇ ਕਹਿੰਦੇ ਪਰ ਐਟ ਦ ਸੇਮ ਟਾਈਮ ਇਟਸ ਐਨ ਇਨਕ੍ਰੈਡੀਬਲ ਓਪਰਚੁਨਿਟੀ ਫਾਰ ਕੈਨੇਡਾ ਐਜ਼ ਵੈਲ
ਬਿਲਕੁਲ ਐਂਡ ਆਫਕੋਰਸ ਜਿਹੜੇ ਓਪੋਜੀਸ਼ਨ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈਗੇ ਨੇ ਫਿਲਹਾਲ ਉਹ MP ਤਾਂ ਹੈ ਨਹੀਂ ਗੇ ਫਿਲਹਾਲ ਉਹ ਪਾਰਲੀਮੈਂਟ ਦੇ ਵਿੱਚ ਤਾਂ ਨਹੀਂ ਬੈਠ ਰਹੇ ਪੀਅਰ ਪੋਲੀਏਵ ਦਾ ਮੈਂ ਜ਼ਿਕਰ ਕਰ ਰਹੀ ਹਾਂ ਪੀਅਰ ਪੋਲੀਏਵ ਨੇ ਧੰਨਵਾਦ ਤਾਂ ਜ਼ਰੂਰ ਕੀਤਾ ਕਿੰਗ ਚਾਰਲਸ ਦਾ ਥਰੋਨ ਸਪੀਚ ਡਿਲੀਵਰ ਕਰਨ ਵਾਸਤੇ ਪਰ ਆਫਕੋਰਸ ਉਹਨਾਂ ਨੇ ਜੋ ਥਰੋਨ ਸਪੀਚ ਦੇ ਵਿੱਚ ਗੱਲਾਂ ਬਾਤਾਂ ਕਹੀਆਂ ਗਈਆਂ ਸਰਕਾਰ ਕੰਨੀਓ ਜਿਹੜੀਆਂ ਪ੍ਰਾਇਓਰਟੀਜ਼ ਲਿਆਉਂਦੀਆਂ ਗਈਆਂ ਉਹਨਾਂ ਦੀ ਉਹਨਾਂ ਨੇ ਜ਼ਰੂਰ ਨੁਕਤਾਚੀਨੀ ਕੀਤੀ ਆ ਜੋ ਕਿ ਬੀਂਗ ਐਨ ਓਪੋਜੀਸ਼ਨ ਲੀਡਰ ਉਹਨਾਂ ਨੇ ਕਰਨੀ ਵੀ ਸੀਗੀ ਉਹਨਾਂ ਨੇ ਕਿਹਾ ਉਹ ਕਹਿੰਦੇ ਸਰਕਾਰ ਕੰਨੀਓ ਫੋਕੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਲਾਨ ਕੋਈ ਹੈ ਨੀਗਾ ਇਹਨਾਂ ਕੋਲ ਸੋਲਿਡ
ਆਮ ਤੌਰ ਤੇ ਥਰੋਨ ਸਪੀਚ ਦੇ ਵਿੱਚ ਪਲਾਨ ਹੁੰਦਾ ਵੀ ਨਹੀਂ ਗੱਲਾਂ ਹੀ ਹੁੰਦੀਆਂ ਨੇ ਕੋਈ ਜ਼ਿਆਦਾ ਡਿਟੇਲ ਐਕਸਕਿਊਜ਼ ਮੀ ਥਰੋਨ ਸਪੀਚ ਦੇ ਵਿੱਚ ਨਹੀਂ ਹੋਇਆ ਕਰਦੀ ਪੀਅਰ ਪੋਲੀਏਵ ਹਾਊਸ ਆਫ ਕਾਮਨਸ ਦੇ ਵਿੱਚ ਭਾਵੇਂ ਮੌਜੂਦ ਨਹੀਂ ਹੋਣਗੇ ਇਹ 20 25 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਣਾ 20 ਸਾਲਾਂ ਦੇ ਵਿੱਚ, ਕਿਉਂਕਿ ਉਹ 2004-5 ਵਿੱਚ ਪਹਿਲੀ ਵਾਰ ਐਮਪੀ ਬਣੇ ਸੀ। ਉਸ ਤੋਂ ਬਾਅਦ ਪਹਿਲੀ ਵਾਰ ਹੋਏਗਾ ਕਿ ਹਾਊਸ ਆਫ ਕਾਮਨਸ ਵਿੱਚ ਉਹ ਮੌਜੂਦ ਨਹੀਂ ਹੋਣਗੇ, ਪਰ ਕੱਲ ਜਦੋਂ ਥਰੋਨ ਸਪੀਚ ਡਿਲੀਵਰ ਕੀਤੀ ਗਈ, ਕਿਉਂਕਿ ਉਹ ਸੈਨੇਟ ਵਿੱਚੋਂ ਡਿਲੀਵਰ ਹੋਈ, ਉੱਥੇ ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਸੀ ਕਿ ਗਵਾਲੀਆ ਵੀ ਉੱਥੇ ਬੈਠ ਕੇ ਸਪੀਚ ਸੁਣ ਰਹੇ ਸੀ। ਸਪੀਚ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਇਹ ਤਾਂ ਸਿਰਫ ਸਪੀਚ ਹੀ ਸੀ, ਕਹਿੰਦੇ ਇਹਦੇ ਵਿੱਚ ਕੋਈ ਵੀ ਇਟ ਵਾਜ਼ ਓਨਲੀ ਅ ਮੈਸੇਜ ਨੋਟ ਅ ਪਲਾਨ। ਕਹਿੰਦੇ ਤੋਂ ਪਤਾ ਲੱਗਦਾ ਕਿ ਮਾਰਕ ਕਾਰਨੀ ਦੇ ਕੋਲ ਕਹਿੰਦੇ ਅਜੇ ਵੀ ਕੋਈ ਪਲਾਨ ਨਹੀਂ ਹੈ, ਗੱਲ ਸਪਸ਼ਟ ਹੋ ਗਈ ਹੈ। ਸੋ ਉਹਨਾਂ ਨੇ ਵਿਰੋਧ ਕੀਤਾ। ਇੱਥੇ ਆਪਣੇ ਸੂਬੇ ਵਿੱਚ ਵੀ ਹਾਲ ਹੀ ਵਿੱਚ ਥਰੋਨ ਸਪੀਚ ਡਿਲੀਵਰ ਹੋਈ ਹੈ, ਉਦੋਂ ਵੀ ਆਪੋਜੀਸ਼ਨ ਵਾਲਿਆਂ ਨੇ ਅਜਿਹੀਆਂ ਗੱਲਾਂ ਹੀ ਕੀਤੀਆਂ ਸਨ ਕਿ ਜੀ ਥਰੋਨ ਸਪੀਚ ਦੇ ਵਿੱਚ ਤਾਂ ਕੋਈ ਪਲਾਨ ਨਹੀਂ, ਥਰੋਨ ਸਪੀਚ ਦੇ ਵਿੱਚ ਪਲਾਨ ਹੁੰਦਾ ਵੀ ਨਹੀਂ, ਸਿਰਫ ਵਾਅਦੇ ਹੁੰਦੇ ਨੇ। ਜੇ ਆਪਾਂ ਦੇਖੀਏ ਕਿ ਥਰੋਨ ਸਪੀਚ ਨੂੰ ਜੇ ਸਮਝ ਨਾ ਹੋਵੇ, ਸੋ ਇਟ ਵਾਜ਼ ਬੇਸਿਕਲੀ ਮਾਰਕ ਕਾਰਨੀ ਨੇ ਜਿਹੜੀ ਇੱਕ ਜੁਆਇੰਟ ਮੈਂਡੇਟ ਲੈਟਰ ਜਾਰੀ ਕੀਤੀ ਆਪਣੀ ਕੈਬਨਿਟ ਵਾਸਤੇ, ਜਿਹਦੇ ਵਿੱਚ 7 ਪ੍ਰਾਇੋਰਟੀਜ਼ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ, ਉਹੀ ਪ੍ਰਾਇੋਰਟੀ ਸੀਗੀਆਂ ਇਹਨਾਂ ਥਰੋਨ ਸਪੀਚ ਦੇ ਵਿੱਚ। ਸੋ ਮੈਂਡੇਟ ਲੈਟਰ ਨੂੰ ਥੋੜ੍ਹਾ ਜਿਹਾ ਉਹਦੇ ਵਿੱਚ ਸੋਵਰੈਨਿਟੀ ਦਾ ਤੜਕਾ ਲਗਾ ਦਿਓ, ਤੇ ਥੋੜੀਆਂ ਜੀਆਂ ਕਿੰਗ ਚਾਰਲਸ ਦੇ ਆਪਣੇ ਮਨ ਦੀਆਂ ਗੱਲਾਂ ਉਹਦੇ ਵਿੱਚ ਸ਼ਾਮਲ ਕਰ ਦਿਓ, ਦੈਟ ਬਿਕਮਸ ਦਾ ਥਰੋਨ ਸਪੀਚ ਫਾਰ ਯੂ। ਸੋ ਇਹ ਫਾਰਮੂਲਾ ਸੀ ਥਰੋਨ ਸਪੀਚ ਦਾ। ਜਿਹੜੇ ਮਾਹਰ ਨੇ ਉਹ ਸਵਾਗਤ ਕਰ ਰਹੇ ਨੇ, ਕਹਿੰਦੇ ਵੀ ਬੜੇ ਵਧੀਆ ਤਰੀਕੇ ਨਾਲ ਡੋਨਲਡ ਟਰੰਪ ਦਾ ਨਾਮ ਲਏ ਬਿਨਾਂ ਤੇ ਜ਼ਿਆਦਾ ਤਲਖੀ ਭਰੇ ਸ਼ਬਦ ਇਸਤੇਮਾਲ ਕੀਤੇ ਬਿਨਾਂ ਬੜੇ ਵਧੀਆ ਬੜੇ ਸੁਚੱਜੇ ਤਰੀਕੇ ਨਾਲ ਕਿੰਗ ਚਾਰਲਸ ਸਾਰੀ ਗੱਲ ਕਰ ਰਹੇ
ਨੇ। ਐਨਡੀਪੀ ਦੇ ਜਿਹੜੇ ਇੰਟਰਮ ਲੀਡਰ ਆ ਡੌਨ ਡੇਵਿਸ, ਉਹਨਾਂ ਨੇ ਜ਼ਰੂਰ ਕਿਹਾ, ਉਹ ਕਹਿੰਦੇ ਕਿ ਕੁਛ ਵਧੀਆ ਪੋਜ਼ਿਟਿਵ ਇੰਡੀਕੇਸ਼ਨ ਸੀਗੀਆਂ ਕਹਿੰਦੇ ਥਰੋਨ ਸਪੀਚ ਦੇ ਵਿੱਚ, ਜਿਹਨੂੰ ਕਿ ਕਹਿੰਦੇ ਅਸੀਂ ਸਪੋਰਟ ਕਰਾਂਗੇ। ਫੋਰ ਐਗਜ਼ਾਮਪਲ, ਜਿਹੜੇ ਸਟਰੋਂਗ ਇੰਡੀਪੈਂਡੈਂਟ ਕੈਨੇਡੀਅਨ ਇਕਾਨਮੀ ਦੀ ਗੱਲਬਾਤ ਉਹਨਾਂ ਨੇ ਕੀਤੀ ਆ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਖਤਮ ਕਰਨ ਦੀ ਜਿਹੜਾ ਜ਼ਿਕਰ ਕੀਤਾ ਗਿਆ ਥਰੋਨ ਸਪੀਚ ਦੇ ਵਿੱਚ, ਉਹਨੂੰ ਕਹਿੰਦੇ ਅਸੀਂ ਜ਼ਰੂਰ ਸਪੋਰਟ ਕਰਾਂਗੇ।
ਇਹ ਤਾਂ ਪੀਅਰ ਪੋਲੀਅਪ ਵੀ ਕਹਿ ਰਹੇ ਨੇ ਕਿ ਅਸੀਂ ਸਪੋਰਟ ਕਰਾਂਗੇ ਕਿ ਜਦੋਂ ਵੀ US ਕੈਨੇਡਾ ਰਿਲੇਸ਼ਨਸ਼ਿਪ ਦੀ ਗੱਲ ਹੋਏਗੀ, ਕੈਨੇਡੀਅਨ ਸੋਵਰੈਂਟੀ ਦੀ ਗੱਲ ਹੋਏਗੀ, ਅਸੀਂ ਸਰਕਾਰ ਨੂੰ ਜਿੱਥੇ ਜਿੱਥੇ ਸਮਰਥਨ ਦੀ ਲੋੜ ਪਏਗੀ ਅਸੀਂ ਸਪੋਰਟ ਕਰਾਂਗੇ। ਬਲੌਕ ਵਾਲੇ ਇਸ ਸਪੀਚ ਦਾ ਬਾਇਕਾਟ ਕਰਕੇ ਉਹ ਮੂੰਹ ਬਣਾ ਕੇ ਬਾਹਰ ਬੈਠੇ ਸਨ, ਕਿਉਂਕਿ ਉਹ ਮੋਨਾਰਕੀ ਦੇ ਖਿਲਾਫ ਨੇ। ਹੁਣ ਜਿਹੜੀ ਇਹ ਥਰੋਨ ਸਪੀਚ ਹੁੰਦੀ ਹੈ, ਥਰੋਨ ਸਪੀਚ ਇਹ ਮੈਟਰ ਆਫ ਕੌਨਫੀਡੈਂਸ ਵੀ ਹੁੰਦਾ, ਇੱਥੇ ਵੋਟਿੰਗ ਵੀ ਹੋਣੀ ਹੈ ਅਤੇ ਹੁਣ ਅਗਲੇ 4-5 ਦਿਨ ਡਿਬੇਟ ਚੱਲਣੀ ਹੈ ਅਤੇ ਡਿਬੇਟ ਤੋਂ ਬਾਅਦ ਵੋਟਿੰਗ ਵੀ ਹੋਏਗੀ। ਥਰੋਨ ਸਪੀਚ ਜੇ ਪਾਸ ਨਾ ਹੋਵੇ ਸਰਕਾਰ ਡਿੱਗ ਜਾ ਕਰਦੀ ਹੈ, ਕੌਨਫੀਡੈਂਸ ਦਾ ਇਹ ਮੈਟਰ। ਸੋ ਇਹਦੇ ਤੇ ਹੁਣ ਜੇ ਐਨਡੀਪੀ ਵਾਲੇ ਕਹਿ ਰਹੇ ਨੇ ਅਸੀਂ ਸਪੋਰਟ ਕਰਾਂਗੇ, ਉਹਨਾਂ ਦਾ ਸਵਾਗਤ ਹੈ।
7 ਵੋਟਾਂ ਉਹਨਾਂ ਦੀਆਂ ਮਿਲ ਗਈਆਂ,
7 ਨੇ, ਉਹਨਾਂ ਵਿੱਚੋਂ 3 ਉਹ ਵੀ ਮੂੰਹ ਬਣਾ ਕੇ ਬੈਠੇ ਨੇ ਐਨਡੀਪੀ ਪਾਰਟੀ ਤੋਂ ਨਾਰਾਜ਼ ਨੇ, 3 ਐਨਡੀਪੀ ਦੇ ਹੀ ਆਪਣੇ ਐਮਪੀ। ਸੋ ਉਹੀ ਗੱਲ ਹੈ ਕਿ ਉਹ ਹੁਣ ਕੋਈ ਬਹੁਤੀ ਸਟਰੋਂਗ ਬਾਰਗੇਨਿੰਗ ਪੋਜੀਸ਼ਨ ਦੇ ਵਿੱਚ ਹੈਗੇ ਨਹੀਂ ਐਨਡੀਪੀ ਵਾਲੇ, ਉਹਨਾਂ ਦੇ ਕੋਲ ਹੁਣ ਕੋਈ ਬਹੁਤਾ ਚਾਰਾ ਵੀ ਨਹੀਂ, ਉਹਨਾਂ ਨੂੰ ਸਪੋਰਟ ਕਰਨਾ ਹੀ ਪੈਣਾ ਤਾਂ ਕਿ ਸਰਕਾਰ ਵਾਸਤੇ ਆਪਣੀ ਯੂਟੀਲਿਟੀ ਉਹ ਬਣਾ ਕੇ ਰੱਖਣ ਕਿ ਤੁਹਾਡੇ ਕੋਲ 3 ਸੀਟਾਂ ਘੱਟ ਨੇ ਮੈਜੋਰਿਟੀ ਤੋਂ, ਸਾਡੇ ਕੋਲ 7 ਐਮਪੀ ਹੈਗੇ ਨੇ, ਤੇ ਅਸੀਂ ਤੁਹਾਨੂੰ ਇਸ ਤਰ੍ਹਾਂ ਭਾਵੇਂ ਚਲੋ ਠੀਕ ਆ ਤੁਸੀਂ ਸਾਡੇ ਨਾਲ ਅਗਰੀਮੈਂਟ ਨਹੀਂ ਕਰਦੇ ਹੋ, ਤੁਹਾਡੀਆਂ ਗੱਲਾਂ ਵੱਡੀਆਂ ਹੋ ਗਈਆਂ, ਪਰ ਅਸੀਂ ਤੁਹਾਨੂੰ ਇੱਦਾਂ ਤੁਹਾਡੇ ਕੰਮ ਦੀ ਚੀਜ਼ ਬਣੇ ਰਵਾਂਗੇ। ਸਰਕਾਰ ਦੀ ਕੈਲਕੂਲੇਸ਼ਨ ਬਾਕੀ ਬਿਲਸ ਤੇ ਭਾਵੇਂ ਇਹ ਹੋਵੇ ਵੀ ਕਿਤੋਂ ਕਿਤੋਂ ਬਲੌਕ ਤੋਂ ਵੀ ਸਮਰਥਨ ਮਿਲ ਜਾਣਾ, ਪਰ ਕਿਉਂਕਿ ਇਹ ਥਰੋਨ ਸਪੀਚ ਕਿੰਗ ਚਾਰਲਸ ਨੇ ਡਿਲੀਵਰ ਕੀਤੀ ਸੀ,
ਇਸ ਕਰਕੇ ਬਲੌਕ ਤਾਂ
ਸਪੋਰਟ ਨਹੀਂ ਕਰਦਾ, ਬਲੌਕ ਨੇ ਤਾਂ ਬੋਇਕਾਟ ਕੀਤਾ, ਤੇ ਕੰਜ਼ਰਵੇਟਿਵ ਥਰੋਨ ਸਪੀਚ ਨੂੰ ਸਪੋਰਟ ਕਰਨ। ਕਿੰਗ ਨੇ ਡਿਲੀਵਰ ਕੀਤੀ ਹੈ ਡੋਨਲਡ ਟਰੰਪ ਦੀ ਟੈਰਿਫਸ ਦੀ ਥ੍ਰੈਟ ਦੇ ਚਲਦੇ ਇਸ ਮਾਹੌਲ ਦੇ ਵਿੱਚ ਡਿਲੀਵਰ ਕੀਤੀ, ਸ਼ਾਇਦ ਸਪੋਰਟ ਕਰ ਦੇਣ, ਪਰ ਐਨਡੀਪੀ ਮੋਸਟ ਲਾਈਕਲੀ ਇਸ ਗੋਇੰਗ ਟੂ ਸਪੋਰਟ ਦਿਸ ਥਰੋਨ ਸਪੀਚ, ਤੇ ਐਲਿਜ਼ਾਬੈਥ ਮੇ ਵੀ ਕਰ ਹੀ ਦੇਣਗੇ।
ਬਸ ਹੁਣ ਫਸਟ ਟਾਈਮ ਹੋਮ ਬਾਇਰਸ ਨੂੰ ਜਿਹੜੀ GST ਰਿਬੇਟ ਮਿਲਣੀ ਹੈ ਉਹਦਾ ਆਪਾਂ ਜ਼ਰੂਰ ਜ਼ਿਕਰ ਕਰੀਏ। ਸੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਤੁਸੀਂ ਇਸ GST ਰਿਬੇਟ ਵਾਸਤੇ ਐਲੀਜੀਬਲ ਹੋ ਸਕਦੇ ਹੋ। ਉਹਦੀਆਂ ਕੰਡੀਸ਼ਨਸ ਨੇ, ਕੁਛ ਕੰਡੀਸ਼ਨਸ ਇਹ ਨੇ ਕਿ ਤੁਸੀਂ ਜੇ ਤੁਸੀਂ ਨਵਾਂ ਘਰ ਖਰੀਦਦੇ ਹੋ ਕਿਸੇ ਬਿਲਡਰ ਤੋਂ ਤਾਂ ਤੁਹਾਨੂੰ ਇਹ ਰਿਬੇਟ ਮਿਲੂਗੀ। ਜੇ ਤੁਸੀਂ ਆਪ ਆਪਣਾ ਘਰ ਬਣਾਉਂਦੇ ਹੋ ਜਾਂ ਕਿਸੇ ਨੂੰ ਹਾਇਰ ਕਰ ਲੈਂਦੇ ਹੋ ਘਰ ਬਣਾਉਣ ਵਾਸਤੇ, ਅਤੇ ਉਸ ਪ੍ਰੋਪਰਟੀ 'ਤੇ ਉਸ ਲੈਂਡ 'ਤੇ ਘਰ ਬਣਾਇਆ ਜਾਂਦਾ ਜਿਹੜਾ ਕਿ ਤੁਸੀਂ ਜਿਹੜੀ ਪ੍ਰੋਪਰਟੀ ਆ ਜਿਹੜਾ ਲੈਂਡ ਤੁਸੀਂ ਓਨ ਕਰਦੇ ਹੋ ਜਾਂ ਲੀਜ਼ ਕੀਤਾ ਹੋਇਆ, ਜਾਂ ਫਿਰ ਤੁਸੀਂ ਕੋਆਪਰੇਟਿਵ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਸ਼ੇਅਰਸ ਬਾਏ ਕਰਦੇ ਹੋ, ਤਾਂ ਤੁਸੀਂ ਇਹਨਾਂ ਤਿੰਨਾਂ ਕੰਡੀਸ਼ਨਸ ਦੇ ਵਿੱਚ ਫਸਟ ਟਾਈਮ ਹੋਮ ਬਾਇਰ GST ਰਿਬੇਟ ਵਾਸਤੇ ਐਲੀਜੀਬਲ ਹੋ ਸਕਦੇ ਹੋ।
ਜੇ ਤੁਸੀਂ ਪਹਿਲੀ ਵਾਰ ਘਰ ਖਰੀਦੇ ਘਰ ਦੀ ਜੇ ਕੀਮਤ $1,000,000 ਤੋਂ ਘੱਟ ਹੈ ਤਾਂ ਤੁਸੀਂ ਐਲੀਜੀਬਲ ਹੋਵੋਗੇ ਫੁੱਲ ਰਿਬੇਟ ਵਾਸਤੇ।
ਬਿਲਕੁਲ,
GST ਨਵੇਂ ਘਰਾਂ ਤੇ ਲੱਗਦਾ, ਸੋ ਉਹ ਨਹੀਂ ਲੱਗੇਗਾ। 5% ਪੂਰੀ ਡਿਸਕਾਊਂਟ ਮਿਲ ਜਾਣੀ ਹੈ, ਰਿਬੇਟ ਮਿਲ ਜਾਣੀ ਹੈ, ਮਤਲਬ $50,000 ਦੀ ਸੇਵਿੰਗ ਹੋਏਗੀ। ਪਹਿਲਾਂ ਇਲੈਕਸ਼ਨ ਕੈਂਪੇਨ ਦੌਰਾਨ ਇੰਨੀ ਕੁ ਗੱਲ ਹੀ ਕੀਤੀ ਗਈ ਸੀ ਕਿ $1,000,000 ਤੱਕ ਦਾ ਘਰ ਜੇ ਫਸਟ ਟਾਈਮ ਹੋਮ ਬਾਇਰਸ ਖਰੀਦਦੇ ਨੇ ਤੇ ਉਹਨਾਂ ਨੂੰ GST ਮਾਫ਼ ਹੋਏਗਾ, GST ਰਿਬੇਟ ਮਿਲੇਗੀ। ਇਹਦੇ ਵਿੱਚ ਕੁਝ ਸਵਾਲ ਜਿਨ੍ਹਾਂ ਦੇ ਜਵਾਬ ਨਹੀਂ ਸਨ ਉਹ ਹੁਣ ਮਿਲ ਗਏ ਨੇ। ਪਹਿਲਾ ਸਵਾਲ ਇਹ ਸੀ ਕਿ ਇਹ ਲਾਗੂ ਕਦੋਂ ਤੋਂ ਹੋਣੀ ਆ, ਸੋ ਲੰਘੇ ਕੱਲ 27 ਮਈ ਤੋਂ ਇਹ ਜਿਹੜੀ ਡਿਬੇਟ ਆ ਲਾਗੂ ਹੋ ਗਈ ਆ। ਸੋ ਸਵਾਲ ਇੱਕ ਮੈਂ ਦੇਖਣਾ ਵਟਸਐਪ ਤੇ ਵੀ ਆਇਆ ਕਿ ਵੀ ਜੇ ਕੋਈ ਪਹਿਲਾਂ ਕੋਈ ਪ੍ਰੀ ਸੇਲ ਵੀ ਪਹਿਲਾਂ ਹੋ ਗਈ ਹੋਵੇ, ਜੇ ਕੰਸਟਰਕਸ਼ਨ ਹੋਣੀ ਅਜੇ ਬਾਕੀ ਹੈ, ਉਹਦਾ ਕੀ ਬਣੇਗਾ? ਸੋ ਜਿਹੜਾ ਅਗਰੀਮੈਂਟ ਆ ਸੇਲ ਪਰਚੇਜ਼ ਦਾ, ਉਹ 27 ਮਈ ਜਾਂ ਉਸ ਤੋਂ ਬਾਅਦ ਸਾਈਨ ਹੋਇਆ ਹੋਣਾ ਚਾਹੀਦਾ।
ਜੇ ਪਹਿਲਾਂ ਹੋ ਚੁੱਕਿਆ ਫਿਰ ਨਹੀਂ ਮਿਲਣਾ,
ਫਿਰ ਨਹੀਂ। ਫਿਰ ਜੇ ਤੁਸੀਂ ਉਹਨੂੰ ਕੈਂਸਲ ਕਰਕੇ ਦੁਬਾਰਾ ਵੀ ਜੇ ਕਰਦੇ ਹੋ,
ਫਿਰ ਵੀ
ਨਹੀਂ ਕਹਿੰਦੇ ਮਿਲਣਾ। ਸੋ ਇਹਦੇ ਵਿੱਚ ਉਹ ਲਿਖਿਆ ਹੋਇਆ, ਤੇ ਇਹ ਵੀ ਨਾਲ ਲਿਖਿਆ ਕਿ ਜਦੋਂ ਤੁਸੀਂ ਅਗਰੀਮੈਂਟ ਸਾਈਨ ਕੀਤਾ, ਜੇ ਤੁਸੀਂ ਘਰ ਦੀ ਉਸਾਰੀ, ਨਵੇਂ ਘਰ ਦੀ ਉਸਾਰੀ ਜੇ ਹੋ ਰਹੀ ਆ, ਵੀ ਬਣਿਆ ਬਣਾਇਆ ਤੁਸੀਂ, ਇੱਕ ਤਾਂ ਹੈਗਾ ਵੀ ਘਰ ਬਣਿਆ ਹੀ ਹੋਇਆ ਵੀ ਖਰੀਦ ਰਹੇ ਹੋ, ਇੱਕ ਹੈਗਾ ਤੁਸੀਂ ਆਪ ਘਰ ਦੀ ਉਸਾਰੀ ਕਰਾ ਰਹੇ ਹੋ ਨਵੇਂ ਦੀ, ਤਾਂ ਵੀ ਤੁਹਾਨੂੰ GST ਮਾਫ਼ ਹੋ ਜਾਣੀ ਹੈ। ਉਹਦੀਆਂ ਵੀ ਕੁਝ ਅਗਾਂਹ ਸ਼ਰਤਾਂ ਨੇ, ਇੱਕ ਤਾਂ 27 ਮਈ 2025 ਤੋਂ ਲੈ ਕੇ 2031 ਦਰਮਿਆਨ ਉਹਦੀ ਕੰਸਟਰਕਸ਼ਨ ਜਿਹੜੀ ਆ ਉਹ ਸ਼ੁਰੂ ਹੋਣੀ ਚਾਹੀਦੀ ਆ, ਕਿ 2031 ਤੋਂ ਪਹਿਲਾਂ ਕੰਸਟਰਕਸ਼ਨ ਸ਼ੁਰੂ ਹੋਵੇ, ਫਿਰ 2036 ਤੱਕ ਸਬਸਟੈਂਸ਼ਲੀ ਕੰਪਲੀਟ ਵੀ ਹੋ ਚੁੱਕੀ ਹੋਵੇ ਕੰਸਟਰਕਸ਼ਨ, ਫਿਰ ਤੁਹਾਨੂੰ ਜੋ ਵੀ ਖਰਚੇ ਵਗੈਰਾ ਹੋਏ ਨੇ GST ਜਿੱਥੇ ਜਿੱਥੇ ਤੁਸੀਂ ਕੰਸਟਰਕਸ਼ਨ ਦੌਰਾਨ ਅਦਾ ਕੀਤੀ ਆ, ਉਹ ਤੁਹਾਨੂੰ ਰੀਫੰਡ ਹੋ ਜਾਏਗੀ, ਰਿਬੇਟ ਮਿਲ ਜਾਏਗੀ। ਸੋ ਇਹ ਮੋਟੇ ਤੌਰ ਤੇ ਸਾਰੀ ਗੱਲ ਹੈ। ਮੇਨ ਸਵਾਲ ਇਹ ਸੀ ਜਸਪ੍ਰੀਤ ਜੀ ਕਿ ਇਹ ਲਾਗੂ ਕਦੋਂ ਤੋਂ ਹੋਣੀ ਆ? ਸੋ ਉਹ 27 ਮਈ ਤੋਂ ਇਹ ਰਿਬੇਟ ਲਾਗੂ ਹੋ
ਰਹੀ ਹੈ।
ਅਗਰੀਮੈਂਟ ਜਿਹੜਾ ਅਗਰੀਮੈਂਟ ਹੈ ਸੇਲ ਪਰਚੇਜ਼ ਦਾ, ਉਹ 27 ਮਈ ਜਾਂ ਉਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ। 27 ਮਈ 2025 ਤੋਂ ਲੈ ਕੇ 2031 ਦਰਮਿਆਨ ਉਹ ਅਗਰੀਮੈਂਟ ਹੋਇਆ ਹੋਣਾ ਚਾਹੀਦਾ, ਜੋ ਅਜੇ ਦੱਸਿਆ ਜਾ ਰਿਹਾ। ਬਾਕੀ ਇਹਨੂੰ ਲੈ ਕੇ ਰੀਅਲ ਅਸਟੇਟ ਇੰਡਸਟਰੀ ਬੜੀ ਪਰੇਸ਼ਾਨ ਸੀ, ਕਿਉਂਕਿ ਜਿੰਨੇ ਵੀ ਫਸਟ ਟਾਈਮ ਹੋਮ ਬਾਇਰ ਸਨ ਉਹ ਸਾਰੇ ਹੋਲਡਿੰਗ ਪੈਟਰਨ ਦੇ ਵਿੱਚ ਸੀਗੇ, ਵੀ ਕੋਈ ਵੀ $50,000 ਗਵਾਉਣਾ ਨਹੀਂ ਚਾਹੁੰਦਾ। ਸੋ $50,000 ਤੱਕ ਦੀ ਇਹ ਰਿਬੇਟ ਆ, ਮਤਲਬ ਜੇ ਘਰ 8 ਲੱਖ ਦਾ ਹੈ ਤੇ ਉਹਦੇ ਤੇ ਜਿੰਨੀ 4 ਲੱਖ ਦੀ ਜਿਹੜੀ ਰਿਬੇਟ 5% ਦੇ ਹਿਸਾਬ ਨਾਲ, ਸੋ ਉਹ ਮਾਫ਼ ਹੋਏਗੀ। ਸੋ ਉਹਦਾ ਘਰ ਦੀ ਵੈਲਿਊ ਜੇ 1 ਮਿਲੀਅਨ ਤੋਂ ਥੱਲੇ ਆ ਤੇ 5% ਪੂਰਾ ਹੀ ਤੁਹਾਡਾ ਬਚ ਜਾਣਾ।
ਸੋ
ਇਸ ਕਰਕੇ $40,000 ਕੋਈ ਵੀ ਆਪਣੇ ਅਜਾਈ ਨਹੀਂ ਸੀ ਗਵਾਉਣਾ ਚਾਹੁੰਦਾ। ਸੋ ਸਾਰੇ ਵੇਟ ਕਰ ਰਹੇ ਸੀ ਵੀ ਕਦੋਂ ਤੋਂ ਲਾਗੂ ਹੋਏਗੀ। ਉਸ ਚੱਕਰ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਨੇ ਜਿਹੜੇ ਕੰਸਟਰਕਸ਼ਨ ਅਧੀਨ ਨੇ, ਜਿਹੜੇ ਅਜੇ ਕਹਿ ਲਓ ਕਿ ਅਜੇ ਪ੍ਰਪੋਜ਼ ਕੀਤੇ ਗਏ ਨੇ, ਸਾਰੇ ਹੋਲਡ ਦੇ ਵਿੱਚ ਆ ਗਏ ਕਿ ਪਤਾ ਨਹੀਂ ਯਾਰ ਵੀ ਇਹ ਕਦੋਂ ਤੋਂ ਲਾਗੂ ਹੋਣੀ GST। ਸੋ ਸੇਲ ਸਾਰੀ ਰੁਕੀ ਹੋਈ ਸੀ ਤੇ ਜਿਹੜੇ ਬਿਲਡਰਸ ਨੇ, ਜਿਹੜੇ ਡਿਵੈਲਪਰਸ ਨੇ, ਉਹਨਾਂ ਦਾ ਵਿਆਜ ਜਿਹੜਾ ਉਹਨਾਂ ਨੂੰ ਭਰਨਾ ਪੈ ਰਿਹਾ ਸੀ, ਬੜੇ ਪਰੇਸ਼ਾਨ ਸਨ।
ਹੁਣ ਥੋੜੀ ਐਕਟੀਵਿਟੀ ਸ਼ੁਰੂ ਹੋ ਗਈ,
ਕਿਉਂਕਿ ਇਹਦੀ ਗੱਲ ਇਲੈਕਸ਼ਨ ਕੈਂਪੇਨ ਦੌਰਾਨ ਮਾਰਕ ਕਾਰਨੀ ਕਿੰਨੀ ਵਾਰ ਕਰਦੇ ਰਹੇ। ਪੀਅਰ ਪੋਲੀਅਮ ਨੇ ਕਿਹਾ ਸੀ ਅਸੀਂ $1.3 million ਦੇ ਤੱਕ ਦੇ ਘਰਾਂ ਤੋਂ GST ਹਟਾ ਦੇਵਾਂਗੇ, ਤਰੀਕ ਕਿਸੇ ਨੇ ਵੀ ਨਹੀਂ ਸੀ ਦੱਸੀ। ਤੇ ਮਾਰਕ ਕਾਰਨੀ ਅਜੇ ਤੱਕ ਕੈਨੇਡਾ ਡੇ ਦੀ ਗੱਲ ਕਰਦੇ ਰਹੇ, ਪਰ ਉਹ ਗੱਲ ਕਰਦੇ ਰਹੇ ਕੈਨੇਡਾ ਡੇ ਮਤਲਬ 1 ਜੁਲਾਈ, ਉਸ ਸੰਦਰਭ ਵਿੱਚ ਗੱਲ ਕਰਦੇ ਰਹੇ ਕਿ ਜਿਹੜੀ ਅਸੀਂ ਇਨਕਮ ਟੈਕਸ ਕੱਟ ਦੇਣੀ ਹੈ, ਮਿਡਲ ਕਲਾਸ ਇਨਕਮ ਟੈਕਸ ਕੱਟ, ਉਹ ਕੈਨੇਡਾ ਡੇ ਤੋਂ ਲਾਗੂ ਕਰਾਂਗੇ। ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਜਿਹੜੇ ਹਟਾਉਣੇ ਨੇ ਉਹ ਕੈਨੇਡਾ ਡੇ ਤੋਂ ਹਟਾਵਾਂਗੇ। ਪਰ ਇਹ ਜਿਹੜੀ GST ਹਟਾਉਣੀ ਸੀ ਫਸਟ ਟਾਈਮ ਹੋਮ ਬਾਇਰਸ ਵਾਸਤੇ ਨਵੇਂ ਘਰਾਂ ਤੋਂ, ਇਹ ਕਦੋਂ ਤੋਂ ਲਾਗੂ ਹੋਣੀ ਦੱਸਿਆ ਨਹੀਂ ਸੀ। ਸੋ ਇਹ ਕੱਲ ਪਤਾ ਲੱਗੀ ਆ, ਜਿਵੇਂ ਅਸੀਂ ਸ਼ੁਰੂਆਤ ਦੱਸਿਆ ਕਿ ਨੋਟਿਸ ਆਫ ਵੇਜ ਐਂਡ ਮੀਨਸ ਮੋਸ਼ਨ ਪ੍ਰੈਜੈਂਟ ਕੀਤਾ ਗਿਆ ਫਰਾਂਸ ਆਫ ਫਿਲਿਪ ਚੈਂਪੀਅਨ ਵੱਲੋਂ ਕੱਲ ਹਾਊਸ ਦੇ ਵਿੱਚ, ਤੇ ਉਹਦੇ ਵਿੱਚ ਇਹ ਜਿਹੜੇ 3 ਪ੍ਰਪੋਜ਼ਲਸ ਸ਼ਾਮਲ ਨੇ, ਇੱਕ ਆ GST ਵਾਲਾ, ਦੂਜਾ ਇਨਕਮ ਟੈਕਸ ਕੱਟ ਵਾਲਾ, ਤੀਜਾ ਕਾਰਬਨ ਟੈਕਸ ਹਟਾਉਣ ਵਾਲਾ।
ਜਿਹੜੀ ਦੇ ਐਲੀਜੀਬਿਲਿਟੀ ਕੰਡੀਸ਼ਨਸ ਨੇ ਉਹਦੇ ਵਿੱਚ 3 ਕੰਡੀਸ਼ਨਸ ਹੋਰ ਨੇ। ਇੱਕ, ਤੁਹਾਡੀ ਉਮਰ ਜਿਹੜੀ ਆ ਉਹ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ, ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹੋ ਕੈਨੇਡਾ ਦੇ ਜੇ ਤੁਸੀਂ ਇਹ ਰਿਬੇਟ ਲੈਣੀ ਆ, ਤੇ ਤੁਸੀਂ ਕਦੇ ਵੀ ਇਹੋ ਜਿਹੇ ਘਰ ਦੇ ਵਿੱਚ ਨਾ ਰਹੇ ਹੋ ਜਿਸ ਘਰ ਦੇ ਤੁਸੀਂ ਓਨਰ ਰਹੇ ਹੋ, ਜਾਂ ਤੁਹਾਡਾ ਕਾਮਨ ਲਾਅ ਪਾਰਟਨਰ ਵੀ, ਕਾਮਨ ਲਾਅ ਪਾਰਟਨਰ ਨੇ ਵੀ, ਸਪਾਊਸ ਨੇ ਵੀ ਕਦੇ ਉਹ ਘਰ ਓਨ ਕੀਤਾ ਹੋਵੇ, ਫਿਰ ਤੁਹਾਨੂੰ ਫਸਟ ਟਾਈਮ ਹੋਮ ਬਾਇਰ ਨਹੀਂ ਕੰਸਿਡਰ ਕੀਤਾ ਜਾਊਗਾ।
ਸੋ ਦੈਟਸ ਦ ਡੈਫੀਨੇਸ਼ਨ ਫਾਰ ਹੋਮ, ਫਸਟ ਟਾਈਮ ਹੋਮ ਬਾਇਰ, ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਵੋ, ਤੁਹਾਡੀ ਉਮਰ 18 ਸਾਲ ਤੋਂ ਜ਼ਿਆਦਾ ਹੋਵੇ, ਤੇ ਤੁਸੀਂ ਕਦੇ ਆਪਣੇ ਓਨਡ ਘਰ ਵਿੱਚ ਨਾ ਰਹੇ ਹੋਵੋ, ਮਤਲਬ ਤੁਹਾਡਾ ਪਹਿਲਾਂ ਕੋਈ ਆਪਣਾ ਘਰ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਸਪਾਊਸ ਦੇ ਨਾਮ ਤੇ ਵੀ ਸੀ ਪ੍ਰੋਪਰਟੀ ਤਾਂ ਵੀ ਤੁਹਾਡਾ ਹੀ ਮੰਨਿਆ ਜਾਂਦਾ। ਸੋ
ਦਰਮਿਆਨ ਵਾਲੀ ਜਿਹੜੀ ਘਰਾਂ ਦੀ ਕੀਮਤ ਹੈਗੀ ਆ ਉਹ ਰਿਬੇਟ ਵਾਸਤੇ ਐਲੀਜੀਬਲ ਹੋ ਜਾਣਗੇ, ਉਹਨਾਂ ਨੂੰ ਰਿਬੇਟ ਮਿਲੂਗੀ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਡੇ ਘਰ ਦੀ ਕੀਮਤ $1 million ਆ ਉਸ ਤੋਂ ਘੱਟ ਹੈ, ਫਿਰ ਤਾਂ ਤੁਹਾਨੂੰ ਪੂਰੀ ਰਿਬੇਟ ਮਿਲ ਜਾਣੀ, ਜਿਹੜੀ 5% GST ਲੱਗਦੀ ਉਹ ਪੂਰੀ 5% ਮਾਫ਼ ਹੋ ਜਾਣੀ ਆ। ਬਟ ਜੇ ਘਰ ਦੀ ਕੀਮਤ ਵਧੀ ਜਾਂਦੀ ਆ, ਫਿਰ ਉਸ ਹਿਸਾਬ ਨਾਲ ਜਿਹੜੀ ਰਿਬੇਟ ਆ ਉਹਦੀ ਕੀਮਤ ਘੱਟਦੀ ਰਹੂਗੀ, ਉਹਦੀ ਕੋਸਟ ਘੱਟਦੀ ਰਹੂ।
ਸੋ ਇਹਨਾਂ ਨੇ ਫਾਰਮੂਲਾ ਜਿਹੜਾ ਦੱਸਿਆ ਨਾ, ਉਹ ਕਹਿ ਰਹੇ ਨੇ ਕਿ ਵੀ ਜੇ ਤੁਹਾਡੇ ਘਰ ਦੀ ਕੀਮਤ ਫਰਜ਼ ਕਰੋ 1.25 million ਆ, ਵੀ 1.25 million ਦਾ, ਤੇ ਕਹਿੰਦੇ ਫਿਰ ਤੁਹਾਨੂੰ GST ਰਿਬੇਟ ਜਿਹੜੀ ਅੱਧੀ ਮਿਲਣੀ ਆ, ਮਤਲਬ 1 million ਤੋਂ 1.5 million ਦਰਮਿਆਨ ਉਹ ਰਿਬੇਟ ਜਿਹੜੀ ਘੱਟਦੀ ਰਹਿਣੀ ਆ, 1.25 million ਤੇ ਉਹ ਰਿਬੇਟ ਅੱਧੀ ਹੋ ਜਾਏਗੀ। ਅੱਧੀ ਦਾ ਮਤਲਬ ਬ੍ਰੈਕਟ 'ਚ ਇਹਨਾਂ ਨੇ ਵੀ ਲਿਖਿਆ $25,000। ਸੋ ਪਰਸੈਂਟੇਜ ਨਹੀਂ ਆ, ਤੁਸੀਂ ਇਹ ਗੱਲ ਸਮਝੋ, ਥੋੜਾ ਜਿਹਾ ਫਰਕ ਆ। ਸੋ ਇੱਦਾਂ ਨਹੀਂ ਕਿ ਵੀ 2.5% ਆਫ 1.25 million ਨਹੀਂ ਇਹਨਾਂ ਨੇ ਲਿਆ, 2.5% million ਦਾ ਹੀ ਲਿਆ। ਤੇ ਫਿਰ ਉਹ 25,000 ਬਣਿਆ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ $1 million ਦਾ ਜਿਹੜਾ ਘਰ ਹੈ ਉੱਥੇ ਜੇ 50,000 ਦੀ ਰਿਬੇਟ ਮਿਲ ਰਹੀ ਹੈ, ਜੇ ਉਹ 11 lakh ਦਾ ਹੋ ਗਿਆ ਫਿਰ 40,000 ਦੀ ਰਿਬੇਟ ਹੋ ਗਈ, ਜੇ ਉਹ 1.2 million 12 lakh ਦਾ ਹੋ ਗਿਆ ਤਾਂ ਫਿਰ ਉਹ ਰਿਬੇਟ 30,000 ਹੋ ਗਈ। ਤੇ ਜਿਵੇਂ ਉਹਨਾਂ ਦੱਸਿਆ ਹੀ ਐਗਜ਼ਾਮਪਲ ਦੇ ਵਿੱਚ ਵੀ ਜੇ ਉਹ 25 million ਦਾ ਹੈ ਤਾਂ ਫਿਰ ਰਿਬੇਟ 25,000 ਦੀ ਹੋ ਗਈ, ਤੇ ਇਸੇ ਤਰ੍ਹਾਂ 1.4 million ਤੇ 10,000, ਤੇ ਫਿਰ ਜਦੋਂ 1.5 million ਦਾ ਹੋਏਗਾ ਫਿਰ ਕੋਈ ਰਿਬੇਟ ਨਹੀਂ ਮਿਲਣੀ। ਸੋ ਫਾਰਮੂਲਾ ਇਸ ਤਰ੍ਹਾਂ ਦੱਸਿਆ ਗਿਆ, ਰਿਬੇਟ ਅੱਧੀ ਹੋਣੀ ਹੈ, ਪਰਸੈਂਟੇਜ ਨਹੀਂ। ਸੋ ਇਹ ਥੋੜ੍ਹਾ ਜਿਹਾ ਟੈਕਨੀਕਲ ਨੁਕਤਾ, 19 ਫਰਕ ਪੈਣਾ ਪਰ ਇੰਪੋਰਟੈਂਟ ਹੈ।
ਇੱਕ ਆਪਣੇ ਲਿਸਨਰ ਨੇ ਅਰਸ਼ ਨੂਰ ਸਿੰਘ ਜੀ, ਉਹਨਾਂ ਦਾ ਮੈਸੇਜ ਆਇਆ, ਉਹ ਕਹਿੰਦੇ ਕਿ ਇਹ ਕੋਂਡੋਮੀਨੀਅਮਸ ਤੇ ਵੀ ਅਪਲਾਈ ਕਰੂਗੀ। ਕੋਈ ਵੀ ਹਾਊਸਿੰਗ ਰੈਜ਼ੀਡੈਂਸ਼ੀਅਲ ਯੂਨਿਟ ਤੇ ਅਪਲਾਈ ਕਰਨੀ ਹੈ ਜੀ, ਨਵੀਂ ਹੋਣੀ ਚਾਹੀਦੀ ਹੈ ਰੈਜ਼ੀਡੈਂਸ਼ੀਅਲ ਯੂਨਿਟ, ਬਿਲਡਰ ਕੰਨੀਓ ਨਵਾਂ ਤਿਆਰ ਕੀਤਾ ਗਿਆ, ਕੋਂਡੋਮੀਨੀਅਮ, ਟਾਊਨ ਹਾਊਸ, ਸਿੰਗਲ ਫੈਮਿਲੀ ਹੋਮ, ਵਟਸੋਐਵਰ, ਰੈਜ਼ੀਡੈਂਸ਼ੀਅਲ ਯੂਨਿਟ ਜਿਹੜੀ ਹੈਗੀ ਹੈ ਉਹਦੇ 'ਤੇ ਇਹ ਲਾਗੂ ਹੋਣੀ ਹੈ। ਸੋ ਹਰ ਕਿਸਮ ਦੀ ਰੈਜ਼ੀਡੈਂਸ਼ੀਅਲ ਯੂਨਿਟ 'ਤੇ ਲਾਗੂ ਹੋਗੀ,
ਨਵਾਂ ਘਰ।
ਅੱਛਾ, ਇੱਕ ਇਹ ਵੀ ਦੱਸ ਦਈਏ ਵਾਸੂ ਕਿ ਜਿਹੜਾ ਜਿਹੜੀ GST ਰਿਬੇਟ ਮਿਲਣੀ ਆ, ਫਸਟ ਟਾਈਮ ਹੋਮ ਬਾਇਰ ਨੂੰ GST ਰਿਬੇਟ ਮਿਲਣੀ ਆ, ਉਹ ਆਪਣੀ ਜ਼ਿੰਦਗੀ ਦੇ ਵਿੱਚ 1 ਲੈ ਸਕਦੇ ਆ ਇਹ ਰਿਬੇਟ?
ਆਫ ਕੋਰਸ,
ਹਾਂ। ਸੋ ਬਾਰ-ਬਾਰ ਨਹੀਂ ਲੈ ਸਕਦੇ ਇਹ,
ਫਸਟ ਟਾਈਮ ਹੋਮ ਬਾਇਰ,
ਦੈਟਸ ਇਟ, ਸਿੰਪਲ ਐਸ ਦੈਟ। ਐਂਡ ਜੇ ਤੁਹਾਡੇ ਸਪਾਊਸ ਨੇ ਜਾਂ ਕਾਮਨ ਲਾਅ ਪਾਰਟਨਰ ਨੇ ਪਹਿਲਾਂ ਇਹ ਕਲੇਮ ਕੀਤੀ ਹੋਈ ਆ ਫਸਟ ਟਾਈਮ ਹੋਮ ਬਾਇਰ GST ਰਿਬੇਟ, ਫਿਰ ਤੁਹਾਨੂੰ ਨਹੀਂ ਮਿਲਣੀ। ਐਂਡ ਐਜ਼ ਜਿਵੇਂ ਵਾਸੂ ਨੇ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਤੁਹਾਡੀ ਅਸਾਈਨਮੈਂਟ, ਜੇ ਤੁਹਾਡਾ ਐਗਰੀਮੈਂਟ 27 May ਤੋਂ ਪਹਿਲਾਂ ਹੋ ਚੁੱਕਿਆ, ਭਾਵੇਂ ਕੰਸਟਰਕਸ਼ਨ ਘਰ ਦੀ ਹੁਣ ਚੱਲ ਰਹੀ ਆ, ਭਾਵੇਂ ਉਹ 31 ਤੱਕ ਚੱਲਦੀ ਰਹਿਣੀ ਆ ਜਾਂ 36 ਤੱਕ ਚੱਲਦੀ ਰਹਿਣੀ ਆ, ਪਰ ਜੇ ਤੁਹਾਡਾ ਐਗਰੀਮੈਂਟ ਪਹਿਲਾਂ ਹੋ ਚੁੱਕਿਆ ਫਿਰ ਤੁਹਾਨੂੰ ਨਹੀਂ ਮਿਲਣੀ। ਜੇ ਤੁਹਾਡਾ ਐਗਰੀਮੈਂਟ ਪਹਿਲਾਂ ਸਾਈਨ ਹੋ ਚੁੱਕਿਆ, ਤੁਸੀਂ ਸੋਚਦੇ ਹੋ ਵੀ ਚਲੋ ਕੈਂਸਲ ਕਰ ਦਈਏ ਐਗਰੀਮੈਂਟ ਨੂੰ ਅਤੇ ਦੁਬਾਰਾ ਤੋਂ ਕਰ ਲਈਏ ਹੁਣ ਐਗਰੀਮੈਂਟ, 27 May ਤੋਂ ਬਾਅਦ ਕਰ ਲੈਂਦੇ ਹਾਂ, ਫਿਰ ਸਾਨੂੰ ਮਿਲ ਜੂਗੀ, ਉਸ ਕੇਸ ਦੇ ਵਿੱਚ ਵੀ ਤੁਹਾਨੂੰ ਫਸਟ ਟਾਈਮ ਹੋਮ ਬਾਇਰਸ ਰਿਬੇਟ ਨਹੀਂ ਮਿਲੂਗੀ।
ਯਾ, ਅਤੇ ਇਹਦੇ ਵਿੱਚ ਇੱਕ ਹੋਰ ਚੀਜ਼ ਲਿਖੀ ਹੋਈ ਹੈ ਕਿ ਵੀ ਜਿਹੜਾ ਐਗਰੀਮੈਂਟ ਸਾਈਨ ਹੋਣਾ, ਵੀ ਜੇ ਮੰਨ ਲਓ ਵੀ ਉਹ ਦੋ ਓਨਰਸ ਨੇ, ਦੋ ਬੰਦੇ ਰਲ ਕੇ ਖਰੀਦ ਰਹੇ ਨੇ, ਉਹਨਾਂ ਵਿੱਚੋਂ ਘੱਟੋ ਘੱਟ ਇੱਕ ਫਸਟ ਟਾਈਮ ਹੋਮ ਬਾਇਰ ਹੋਣਾ ਚਾਹੀਦਾ। ਹੁਣ ਇਹ ਦੇਖ ਕੇ ਜ਼ਹਿਨ ਦੇ ਵਿੱਚ ਆ ਜਾਂਦਾ ਕਿ ਜਿਹੜੇ ਡਿਵੈਲਪਰ ਨੇ ਉਹ ਫਿਰ ਕਿਸੇ ਫਸਟ ਟਾਈਮ ਹੋਮ ਬਾਇਰ ਨੂੰ ਫੜਨਗੇ, ਕਹਿਣਾ ਆ ਜਾ ਤੇਰਾ ਨਾਮ ਪਾ ਦਿੰਦੇ ਆ ਤੇ ਫਿਰ ਉਹਨੂੰ ਬਾਅਦ 'ਚ ਕਹਿਣਗੇ ਚਲੋ ਓਕੇ ਥੈਂਕ ਯੂ, ਇੱਦਾਂ ਨਹੀਂ ਹੈ। ਸੋ ਜਿਹੜਾ ਫਸਟ ਟਾਈਮ ਹੋਮ ਬਾਇਰ ਜਿਹਦਾ, ਸੋ ਮੰਨ ਲਓ ਜੇ ਦੋ ਬਾਇਰਸ ਨੇ ਐਗਰੀਮੈਂਟ ਦੇ ਉੱਤੇ, ਉਹਨਾਂ ਵਿੱਚੋਂ ਇੱਕ ਫਸਟ ਟਾਈਮ ਹੋਮ ਬਾਇਰ ਆ, ਉਸ ਫਸਟ ਟਾਈਮ ਹੋਮ ਬਾਇਰ ਨੂੰ ਘਰ ਦੇ ਵਿੱਚ ਰਹਿਣਾ ਵੀ ਪਏਗਾ। ਸੋ ਜਿਹੜਾ ਘਰ ਦਾ ਪਹਿਲਾ ਆਕੂਪੈਂਟ ਹੋਏਗਾ ਉਹ ਉਹੀ ਫਸਟ ਟਾਈਮ ਹੋਮ ਬਾਇਰ ਹੋਏਗਾ ਜਿਹਦਾ ਐਗਰੀਮੈਂਟ ਦੇ ਉੱਤੇ ਨਾਮ ਹੈ। ਪਰ ਕਿੰਨੀ ਦੇਰ ਉਹਨੂੰ ਰਹਿਣਾ ਪਏਗਾ ਉੱਥੇ
ਉਹ ਨਹੀਂ ਮੈਂਸ਼ਨ,
ਉਹ ਹਜੇ ਹਾਲ ਦੀ ਘੜੀ ਇਸ ਸਮਰੀ ਦੇ ਵਿੱਚ ਤਾਂ ਨਹੀਂ ਹੈਗਾ ਜਿਹੜਾ ਬੈਕਗ੍ਰਾਉਂਡ ਸਾਂਝਾ ਕੀਤਾ, ਬਾਕੀ ਜਿਹੜੀਆਂ ਹੋਰ ਡੀਟੇਲਸ ਆਉਣਗੀਆਂ ਸ਼ਾਇਦ ਉਹ 'ਚ ਹੋਏਗਾ।
ਯੈਸ, ਇੱਕ ਨਾ ਆਪਾਂ ਨੂੰ ਕੁਐਸਚਨ ਆਇਆ, ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਖਿਆ ਵਾਸੂ, ਕਿਤੇ ਮੇ ਬੀ ਤੁਸੀਂ ਦੇਖਿਆ ਹੋਵੇ, ਉਹਨਾਂ ਨੇ ਪੁੱਛਿਆ, ਉਹ ਕਹਿੰਦੇ ਜੇ ਨਵੇਂ ਆਏ ਇਮੀਗ੍ਰੈਂਟਸ ਨੇ ਕੀ ਉਹ ਵੀ ਐਲੀਜੀਬਲ ਹੋਣਗੇ ਜੇ ਉਹ ਪਰਮਨੈਂਟ ਰੈਜ਼ੀਡੈਂਟ ਨੇ, ਉਹਨਾਂ ਵਾਸਤੇ ਕੈਨੇਡਾ ਦੇ ਵਿੱਚ ਕਿੰਨੀ ਦੇਰ ਰਹਿਣਾ, ਮਿਨੀਮਮ ਕਿੰਨੀ ਦੇਰ ਰਹਿਣਾ ਜ਼ਰੂਰੀ ਹੋਊਗਾ ਤਾਂ ਕਿ ਉਹ ਇਸ ਰਿਬੇਟ ਵਾਸਤੇ ਐਲੀਜੀਬਲ ਹੋਣ?
ਕਲੀਅਰਲੀ ਲਿਖਿਆ ਹੋਇਆ ਫਸਟ ਟਾਈਮ ਹੋਮ ਬਾਇਰ ਦੀ ਜਿਹੜੀ ਡੈਫੀਨੇਸ਼ਨ ਇਸ ਪਰਪਸ ਵਾਸਤੇ ਜੋ ਲਿਸਟ ਕੀਤੀ ਗਈ ਆ ਬੈਕਗ੍ਰਾਉਂਡਰ ਦੇ ਵਿੱਚ, ਕਲੀਅਰਲੀ ਲਿਖਿਆ ਹੋਇਆ ਕਿ 18 ਉਮਰ ਹੋਵੇ, ਤੁਸੀਂ ਕੈਨੇਡੀਅਨ ਸਿਟੀਜ਼ਨ ਹੋਵੋ ਜਾਂ PR ਹੋਵੋ, ਤੇ ਤੁਹਾਡੇ ਕੋਲ ਪਹਿਲਾਂ ਕਦੇ ਆਪਣਾ ਘਰ ਨਹੀਂ ਹੋਣਾ ਚਾਹੀਦਾ। ਇਫ ਦੀਸ 3 ਕੰਡੀਸ਼ਨਸ ਆਰ ਫੁਲਫਿਲਡ ਦੈਨ ਯੂ ਆਰ ਕੰਸੀਡਰਡ ਟੂ ਬੀ ਫਸਟ ਟਾਈਮ ਹੋਮ ਬਾਇਰ। ਸੋ ਆਈ ਡੋਂਟ ਥਿੰਕ ਇਟ ਮੈਟਰਸ ਕਿ ਤੁਸੀਂ
ਕਿੰਨੀ ਦੇਰ ਕੈਨੇਡਾ
ਪੁਰਾਣੇ PR ਹੋ। ਸੋ ਉਹ ਤਾਂ ਸਿਟੀਜ਼ਨਸ਼ਿਪ ਵਾਸਤੇ ਹੁੰਦਾ ਵੀ ਤੁਸੀਂ 3 ਮੇਰੇ ਖਿਆਲ ਪੂਰੇ ਕਰਨੇ ਹੁੰਦੇ ਬਿਫੋਰ ਯੂ ਅਪਲਾਈ ਫਾਰ ਸਿਟੀਜ਼ਨਸ਼ਿਪ। ਇਹਦੇ ਵਾਸਤੇ ਜੇ ਤੁਸੀਂ PR ਵੀ ਹੋ, ਇਫ ਯੂ ਆਰ ਅ PR ਯੂ ਆਰ ਅ PR,
ਤੁਸੀਂ ਐਲੀਜੀਬਲ ਹੈਗੇ। ਬਸ ਇੱਕ ਮੈਸੇਜ ਆਇਆ, ਉਹ ਕਹਿੰਦੇ ਕਿ ਆਪਾਂ ਜਿਹੜਾ GST ਰਿਬੇਟ ਦੀ ਗੱਲ ਕਰ ਰਹੇ ਸੀ, ਸੋ ਉਹਨਾਂ ਨੇ ਪੁੱਛਿਆ, ਉਹ ਕਹਿੰਦੇ ਕਿ ਜੇ ਫਸਟ ਟਾਈਮ ਹੋਮ ਬਾਇਰ ਹੈ ਪਰ 1 ਪੁਰਾਣਾ ਘਰ ਖਰੀਦਦੇ ਆ, $1 million ਤੋਂ ਘੱਟ ਦੀ ਕੀਮਤ ਦਾ, ਫਿਰ GST ਰਿਬੇਟ ਮਿਲੂਗੀ ਨਹੀਂ ਮਿਲੂਗੀ ਜੀ?
ਉਹ ਪੁੱਛ ਨਹੀਂ ਰਹੇ, ਦੱਸ ਰਹੇ।
ਅੱਛਾ, ਦੱਸ ਰਹੇ ਨੇ,
ਉਹ ਕਹਿ ਰਹੇ ਨੇ ਕਿ ਉਹ ਥੋੜਾ ਮਿਸਅੰਡਰਸਟੈਂਡ ਕੀਤਾ ਉਹਨਾਂ ਨੇ ਮੈਨੂੰ ਲੱਗਦਾ।
ਅੱਛਾ, ਮੈਨੂੰ ਲੱਗਿਆ ਵੀ ਕੁਐਸਚਨ ਮਾਰਕ ਹੈ ਉਹ।
ਨਹੀਂ ਨਹੀਂ, ਸੋ ਹੀ ਵਾਸ ਸੇਇੰਗ ਕਿ ਅਸੀਂ ਜਿਹੜੀ ਗੱਲ ਕਰ ਰਹੇ ਸੀ ਨਾ ਪਹਿਲਾਂ, ਜਿਹੜਾ ਸਵਾਲ ਆਇਆ ਕਿ ਜਿਹੜੇ
ਸੋ ਨਹੀਂ ਪੁਰਾਣੇ ਘਰ 'ਤੇ ਨਹੀਂ GST ਦੀ ਰਿਬੇਟ ਜਿਹੜੀ ਹੈਗੀ ਆ ਜੀ ਉਹ ਅਪਲਾਈ ਹੋਣੀ, ਇਹ ਨਵੇਂ ਘਰਾਂ 'ਤੇ ਹੀ ਹੋਣੀ ਆ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਮੇਰੇ ਖਿਆਲ ਤੁਹਾਨੂੰ।
ਸੋ ਸਵਾਲ ਜਿਹੜਾ ਪਹਿਲਾਂ ਪੁੱਛਿਆ ਸੀ ਲਿਸਨਰ ਨੇ, ਐਕਸਕਿਊਜ਼ ਮੀ, ਮੇਰੇ ਕੋਲ ਨਹੀਂ ਬੋਲਿਆ ਜਾ ਰਿਹਾ।
ਸੋ ਜਿਹੜਾ ਪਹਿਲਾ ਸਵਾਲ ਪੁੱਛਿਆ ਸੀ, ਕੋਈ ਗੱਲ ਨਹੀਂ, ਇਟਸ ਓਕੇ। ਸੋ ਜਿਹੜਾ ਪਹਿਲਾ ਸਵਾਲ ਪੁੱਛਿਆ ਗਿਆ ਸੀਗਾ ਵੀ GST ਦੀ ਰਿਬੇਟ ਪੁਰਾਣੇ ਘਰਾਂ 'ਤੇ ਜੇ 1 ਪੁਰਾਣਾ ਘਰ ਵੀ ਹੁੰਦਾ ਕਿ ਉਹਦੇ 'ਤੇ ਲਾਗੂ ਹੋਊਗੀ ਨਹੀਂ ਹੋਊਗੀ ਜੀ? ਬਿਲਕੁਲ ਨਵਾਂ ਘਰ ਹੋਣਾ ਚਾਹੀਦਾ, ਬਿਲਡਰ ਕੰਨੀਓ ਬਣਾਇਆ ਗਿਆ ਬ੍ਰਾਂਡ ਨਿਊ ਪ੍ਰੋਪਰਟੀ, ਉਹਦੇ 'ਤੇ ਤੁਹਾਨੂੰ GST ਦੀ ਰਿਬੇਟ ਮਿਲਣੀ ਆ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ।
ਸੋ ਪਹਿਲਾ ਸਵਾਲ ਇਹ ਸੀ ਨਾ ਕਿ ਵੀ ਜੇ PR ਬਿਲਕੁਲ ਨਵਾਂ ਨਵਾਂ ਲੈਂਡਡ ਹੋਵੇ ਤੇ ਕੀ ਉਹ ਆਉਂਦਿਆਂ ਸਾਰ ਘਰ ਖਰੀਦ ਸਕਦੇ ਨੇ, ਔਰ ਡੂ ਦੇ ਹੈਵ ਟੂ ਵੇਟ ਫਾਰ 12 months? ਸੋ ਉਸ ਸੰਦਰਭ ਵਿੱਚ ਨਰਮਿੰਦਰ ਜੀ ਦਾ ਮੈਸੇਜ ਆਇਆ, ਉਹ ਹੋਰ ਇਹਨੂੰ ਸਪਸ਼ਟ ਕਰ ਰਹੇ ਨੇ, ਪੁੱਛ ਨਹੀਂ ਰਹੇ ਸਵਾਲ, ਉਹ ਦੱਸ ਰਹੇ ਨੇ। ਕਹਿੰਦੇ ਕਿ ਵੀ ਜੇ ਕੋਈ ਬਿਲਕੁਲ ਨਵਾਂ ਨਵਾਂ ਇੱਥੇ ਲੈਂਡ ਕਰਦਾ ਤੇ ਕਹਿੰਦੇ ਵੀ ਉਹ ਇੰਡੀਆ ਦੇ ਵਿੱਚ ਭਾਵੇਂ ਉਹਦੇ ਕੋਲ ਘਰ ਸੀਗਾ ਪਰ ਇੱਥੇ ਕਿਉਂਕਿ ਘਰ ਨਹੀਂ ਹੈ ਤੇ ਉਹਨਾਂ ਨੂੰ ਫਸਟ ਟਾਈਮ ਹੋਮ ਬਾਇਰ ਹੀ ਕੰਸਿਡਰ ਕੀਤਾ ਜਾਏਗਾ। ਆਫ ਕੋਰਸ ਦੈਟਸ ਟਰੂ ਨਰਮਿੰਦਰ ਜੀ, ਤੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਵੀ ਜੇ ਫਸਟ ਟਾਈਮ ਬਾਇਰ ਬਾਇਜ਼ 1 year ਓਲਡ ਹੋਮ ਲੈਸ ਦੈਨ 1 million ਕਹਿੰਦੇ ਦੈਨ GST ਐਪਲੀਕੇਬਲ ਨੋ ਦੈਟਸ ਨਾਟ ਐਪਲੀਕੇਬਲ ਦੈਨ
ਪੁਰਾਣੇ ਘਰ ਤੇ ਨਹੀਂ ਅਪਲਾਈ ਕਰਨੀ ਨਵੇਂ ਘਰ ਤੇ ਹੋਣੀ ਆ ਅੱਛਾ ਇੱਕ ਇਨਕਮ ਟੈਕਸ ਨੂੰ ਲੈ ਕੇ ਵੀ ਕੱਲ ਸਰਕਾਰ ਕੰਨੀ ਉਹ ਜਿਹੜਾ ਜਿਹੜੇ ਆਪਣੇ ਫਰਾਂਸ ਆਪਣੇ ਫਾਈਨੈਂਸ ਮਿਨਿਸਟਰ ਨੇ ਫਰਾਂਸਵਾ ਫਿਲਿਪ ਸ਼ੈਂਪੇਨ ਉਹਨਾਂ ਕੰਨੀ ਉਹ ਜਿਹੜਾ ਇਹ ਮੋਸ਼ਨ ਲਿਆਂਦਾ ਗਿਆ ਉਹਦੇ ਵਿੱਚ ਉਹਨਾਂ ਨੇ ਟੈਕਸ ਕੱਟ ਦਾ ਵੀ ਜ਼ਿਕਰ ਕੀਤਾ ਮਿਡਲ ਕਲਾਸ ਟੈਕਸ ਕੱਟ ਜਿਹਦਾ ਵਾਅਦਾ ਕੀਤਾ ਜਾ ਰਿਹਾ ਸੀ ਇਲੈਕਸ਼ਨ ਕੈਂਪੇਨ ਦੌਰਾਨ 57,000 ਸਮਥਿੰਗ ਜੇ ਤੁਹਾਡੀ ਇਨਕਮ ਹੈਗੀ ਆ 15% ਟੈਕਸ ਕੱਟਿਆ ਜਾਂਦਾ ਰਾਈਟ ਨਾਓ ਇਨਕਮ ਟੈਕਸ ਕੱਟਿਆ ਜਾਂਦਾ ਉਹ 15% ਨੂੰ ਘਟਾ ਕੇ ਹੁਣ 14% ਕੀਤਾ ਜਾ ਰਿਹਾ
ਯਾ ਸੋ ਸਾਡੇ ਅੱਛਾ ਜਿਹੜੀ ਉਹ ਗੱਲ ਸਪਸ਼ਟ ਕਰ ਦਈਏ ਗੱਲਾਂ ਗੱਲਾਂ 'ਚ ਹੁਣ ਅਸੀਂ ਟੈਕਸ ਐਕਸਪਰਟਸ ਬਣ ਜਾਂਦੇ ਹਾਂ ਫਿਰ ਸੋ ਉਹਦੇ 'ਚ ਹੁੰਦਾ ਕੀ ਹੈ ਜਿਹੜੇ ਤਾਂ ਪਹਿਲਾਂ ਬਿਲਕੁਲ ਨਵੇਂ ਘਰ ਨੇ GST ਉਹਨਾਂ 'ਤੇ ਹੀ ਲੱਗਦੀ ਹੈ ਨਾ ਜਿਹੜੇ ਤਾਂ ਪੁਰਾਣੇ ਘਰ ਨੇ ਉਹਨਾਂ 'ਤੇ GST
ਲੱਗਦੀ ਹੋਈ ਨਹੀਂ ਸੋ
ਫਿਰ ਇਸ ਕਰਕੇ ਜਿਹੜੇ ਨਵੇਂ ਘਰਾਂ ਦੇ ਉੱਤੇ ਹੀ ਆ ਸੋ 1 year ਓਲਡ ਉਹ ਉਸ ਡਿਬੇਟ 'ਚ ਪਵੋ ਹੀ ਨਾ ਅੱਛਾ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਇਨਕਮ ਟੈਕਸ ਬਾਰੇ ਸੋ ਇਹ ਵੀ ਹੁਣ ਆਪਾਂ ਹੁਣ ਟੈਕਸ ਐਕਸਪਰਟ ਬਣਾਂਗੇ ਹੈ ਨਾ ਸੋ ਜਿਹੜੀ ਪਹਿਲੀ ਇਨਕਮ ਭਾਵੇਂ ਤੁਹਾਡੀ ਇਨਕਮ 2 million ਹੋਵੇ ਸਾਲਾਨਾ ਜਿਹੜੀ ਪਹਿਲੀ 57,375 dollars ਨੇ ਉਹਨਾਂ ਦੇ ਉੱਤੇ ਉਹਦੇ ਉੱਤੇ ਟੈਕਸ ਲੱਗਦਾ ਇਸ ਵੇਲੇ 15% ਜਿਹੜੀ ਪਹਿਲੀ ਟੈਕਸ ਬਰੈਕਟ ਆ ਸੋ ਉਹਦੇ ਵਿੱਚ ਸਾਰਿਆਂ ਨੇ ਵਾਅਦਾ ਕੀਤਾ ਸੀ ਲਿਬਰਲਸ ਨੇ ਵੀ ਕੰਜ਼ਰਵੇਟਿਵਸ ਨੇ ਵੀ ਕਿ ਅਸੀਂ ਇਹਦੇ ਵਿੱਚ ਕਟੌਤੀ ਕਰਾਂਗੇ ਸੋ ਲਿਬਰਲਸ ਨੇ ਕੀ ਕਿਹਾ ਸੀ ਕਿ ਜੀ ਅਸੀਂ 15% ਤੋਂ ਘਟਾ ਕੇ ਇਹਨੂੰ 14% ਕਰ ਦੇਵਾਂਗੇ ਸੋ ਉਹ ਵੀ ਹੁਣ ਕੀਤਾ ਜਾ ਰਿਹਾ ਹੈ ਕੈਨੇਡਾ ਡੇ ਤੋਂ ਪਹਿਲਾਂ ਕਹਿੰਦੇ ਕਰਨਾ ਸੋ ਕੱਲ੍ਹ ਜਿਹੜਾ ਨੋਟਿਸ ਆਫ ਵੇਜ਼ ਐਂਡ ਮੀਨਸ ਜਿਹੜਾ ਪ੍ਰਜੈਂਟ ਕੀਤਾ ਗਿਆ ਜਿਹੜਾ ਮੋਸ਼ਨ ਉਹਦੇ ਵਿੱਚ ਦਿਸ ਇਜ਼ ਵਨ ਆਫ ਦਾ ਪ੍ਰਪੋਜ਼ਲਸ ਸੋ ਇਹਦੇ ਨਾਲ ਕਹਿੰਦੇ ਕਿ 5 years ਦੇ ਵਿੱਚ ਕੈਨੇਡੀਅਨਸ ਨੂੰ ਤਕਰੀਬਨ 22 million ਕੈਨੇਡੀਅਨਸ ਨੂੰ ਇਹਦਾ ਫਾਇਦਾ ਹੋਏਗਾ ਤੇ ਟੋਟਲ
ਸਾਰੇ ਕੈਨੇਡੀਅਨਸ ਨੂੰ ਇਹਦਾ ਫਾਇਦਾ ਹੋ ਜਾਣਾ ਜਿਹੜਾ ਵੀ ਇਨਕਮ ਟੈਕਸ ਭਰਦਾ ਉਹਨੂੰ ਫਾਇਦਾ ਹੋ ਜਾਣਾ ਭਾਵੇਂ ਤੁਹਾਡੀ ਟੈਕਸ ਬ੍ਰੈਕਟ ਤੁਸੀਂ ਵੱਧ ਕਿਉਂ ਨਾ ਕਮਾਉਂਦੇ ਹੋਵੋ ਪਰ ਫਿਰ ਵੀ ਜਿਹੜੀ 57,375 ਕਿੰਨਾ ਕਹਿੰਦੇ ਤੁਸੀਂ 375 ਉਹ ਉਸ ਤੇ ਜਿਹੜੇ 15% ਲੱਗਦਾ ਉਹ ਘਟਾ ਕੇ 14% ਹੋ ਜਾਣਾ
ਆਫਕੋਰਸ ਯੈਸ ਸੋ ਜ਼ਿਆਦਾ ਜਿਹੜਾ ਫਾਇਦਾ ਹੈ ਉਹ ਪਹਿਲੀ ਤੇ ਦੂਜੀ ਬ੍ਰੈਕਟ ਵਾਲਿਆਂ ਨੂੰ ਹੋਣਾ ਸੋ ਪਹਿਲੀ ਬ੍ਰੈਕਟ ਇਹਨਾਂ ਨੇ ਟੋਟਲ ਦੱਸਿਆ ਵੀ 5 years ਦੇ ਵਿੱਚ $27 billion ਦੀ ਰਾਹਤ ਮਿਲਣੀ ਹੈ $27 billion ਦੇ ਵਿੱਚੋਂ 45% ਜਾਣਗੇ ਪਹਿਲੀ ਬ੍ਰੈਕਟ ਵਾਲਿਆਂ ਨੂੰ ਜਿਹਨਾਂ ਦੀ ਆਮਦਨ 57,000 ਤੋਂ ਘੱਟ ਆ ਫਿਰ ਉਹਦੇ ਵਿੱਚੋਂ $27 billion ਦਾ 41% ਹਿੱਸਾ ਜਾਏਗਾ ਦੂਜੀ ਬ੍ਰੈਕਟ ਵਾਲਿਆਂ ਨੂੰ ਜਿਹਨਾਂ ਦੀ ਆਮਦਨ 57,000 ਤੋਂ ਲੈ ਕੇ 1,14,000-15,000 ਦੇ ਦਰਮਿਆਨ ਆ ਜਿਹੜੀ ਦੂਜੀ ਬ੍ਰੈਕਟ ਆ ਜਿਹੜੀ ਤੀਜੀ ਬ੍ਰੈਕਟ ਆ ਉਹ 1,70,000 ਤੱਕ ਜਾਂਦੀ ਹੈ ਉਹ ਉਹਨਾਂ ਨੂੰ 9% ਮਿਲਣਾ $27 billion ਦਾ ਜਿਹੜੀ ਰਾਹਤ ਮਿਲਣੀ ਹੈ ਅਗਲੀ ਬ੍ਰੈਕਟ ਵਾਲਿਆਂ ਨੂੰ 3% ਫਿਰ ਜਿਹੜੇ ਸਭ ਤੋਂ ਧਨਾੜ ਨੇ 2.5 lakh ਤੋਂ ਜ਼ਿਆਦਾ ਵਾਲੇ 2,53,000 ਤੋਂ ਉੱਪਰ ਵਾਲੇ ਉਹਨਾਂ ਨੂੰ 2% ਉਹਨਾਂ ਨੂੰ ਵੀ ਫਾਇਦਾ ਇਹਦਾ ਮਿਲ ਜਾਣਾ ਬਾਕੀ ਇਹਦੇ ਵਿੱਚ ਹੁਣ ਇੱਕ ਹੋਰ ਇਹਦੇ 'ਚ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਜਿਹੜਾ ਟੈਕਸ ਕੱਟ ਹੈ 1 July ਤੋਂ ਕੀਤਾ ਜਾ ਰਿਹਾ ਕੈਨੇਡਾ ਡੇ ਤੋਂ ਸੋ ਅਸੀਂ ਸਮਝੀਏ ਕਿ ਅੱਧੇ ਸਾਲ ਦੀ ਆਮਦਨ ਜਿਹੜੀ ਆ ਉੱਤੇ 14% ਟੈਕਸ ਲੱਗਣਾ ਪਹਿਲੀ ਬ੍ਰੈਕਟ 'ਤੇ ਪੂਰੇ ਸਾਲ ਦੀ ਤਾਂ ਨਹੀਂ ਕਿਉਂਕਿ ਇਹ 1 July ਤੋਂ ਲਾਗੂ ਹੋ ਰਿਹਾ ਸੋ ਇਹਦਾ ਮਤਲਬ ਇਹ ਹੋਇਆ ਇਫੈਕਟਿਵਲੀ ਕਿਉਂਕਿ ਇਨਕਮ ਟੈਕਸ ਤਾਂ ਪੂਰੇ ਸਾਲ ਦੀ ਆਮਦਨ 'ਤੇ ਕੈਲਕੂਲੇਟ ਹੁੰਦਾ ਸੋ 2025 ਵਾਸਤੇ ਇਸ ਸਾਲ ਵਾਸਤੇ ਜਿਹੜਾ ਟੈਕਸ ਕੈਲਕੂਲੇਟ ਕੀਤਾ ਜਾਏਗਾ ਪਹਿਲੀ ਬ੍ਰੈਕਟ ਦਾ ਉਹ 14.5% ਹੋਏਗਾ 14%
ਜਿਹੜਾ ਕੈਨੇਡਾ ਡੇ ਤੋਂ ਅਪਲਾਈ ਹੋਣਾ
ਹਾਂ ਅੱਧੇ ਸਾਲ ਦਾ ਉਹ ਘੱਟ ਹੋਣਾ ਸੋ ਇਫੈਕਟਿਵਲੀ ਉਹ 14.5% ਬਣ ਜਾਣਾ ਪੂਰਾ 1% point ਨਹੀਂ ਘੱਟ ਹੋਣਾ ਅੱਧਾ ਪੁਆਇੰਟ ਘੱਟ ਹੋਏਗਾ ਅਗਲੇ ਸਾਲ ਤੋਂ ਜਿਹੜੀ ਪਹਿਲੀ ਇਨਕਮ ਟੈਕਸ ਬ੍ਰੈਕਟ ਹੈ ਉਹਦਾ ਰੇਟ 14% ਹੋਏਗਾ
ਇੱਕ ਨਾ ਆਪਾਂ ਨੂੰ ਕੁਐਸਚਨਸ ਬਹੁਤ ਆ ਰਹੇ ਨੇ ਫਸਟ ਟਾਈਮ ਹੋਮ ਬਾਇਰਸ ਵਾਲੀ ਜਿਹੜੀ ਰਿਬੇਟ ਹੈ ਉਹਦੇ ਨਾਲ ਜੁੜੇ ਵੈਸੇ ਤਾਂ ਅਸੀਂ ਤੁਹਾਨੂੰ ਸੁਜੈਸਟ ਕਰਾਂਗੇ ਜੀ ਤੁਸੀਂ ਆਪਣੇ ਰੀਅਲਟਰ ਜਾਂ ਜਿਹੜੇ ਤੁਹਾਡੇ ਮੌਰਗੇਜ ਬ੍ਰੋਕਰਸ ਨੇ ਜਾਂ ਜਿਹੜੀ ਤੁਹਾਡੀ ਬੈਂਕ ਹੈ ਉਹਨਾਂ ਨਾਲ ਜਿਹਨਾਂ ਨਾਲ ਤੁਸੀਂ ਡੀਲ ਕਰਦੇ ਹੋ ਉਹਨਾਂ ਤੋਂ ਤੁਸੀਂ ਆਪਣੀਆਂ ਡਿਟੇਲਸ ਹਾਸਲ ਕਰਨ ਦੀ ਕੋਸ਼ਿਸ਼ ਕਰਿਓ
ਸੋ ਸਵਾਲ ਆਇਆ ਕਹਿੰਦੇ ਵੀ ਵਰਲਡ ਵਿੱਚ ਕਿਤੇ ਵੀ ਘਰ ਹੋਵੇ ਉਹਨੇ ਡਜ਼ਨਟ ਮੈਟਰ ਕੈਨੇਡਾ ਦੀ ਗੱਲ ਹੋ ਰਹੀ ਹੈ
ਫਸਟ ਟਾਈਮ ਹੋਮ ਬਾਇਰ ਇਨ ਕੈਨੇਡਾ
ਸੋ ਕੈਨੇਡੀਅਨ ਘਰਾਂ ਦੀ ਹੀ ਗੱਲ ਹੋ ਰਹੀ ਹੈ ਜੀ
ਅੱਛਾ ਵਾਸੂ ਹੁਣ ਆਪਾਂ ਗੱਲ ਕਰੀਏ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੰਨੀਓ ਸੰਕੇਤ ਦਿੱਤਾ ਗਿਆ ਜਿਹੜਾ ਯੂਰਪ ਦਾ ਇੱਕ ਬਹੁਤ ਵੱਡਾ ਯੂਰਪੀਅਨ ਡਿਫੈਂਸ ਰੀਆਰਮਾਮੈਂਟ ਪਲਾਨ ਹੈ ਉਹਦੇ ਵਿੱਚ ਸ਼ਾਇਦ ਕੈਨੇਡਾ ਸ਼ਾਮਿਲ ਹੋ ਸਕਦਾ ਅਗੈਨ 1 July ਵਾਲੀ ਜਿਹੜੀ ਤਰੀਕ ਹੈਗੀ ਹੈ ਕੈਨੇਡਾ ਡੇ ਵਾਲੀ ਤਰੀਕ ਹੈਗੀ ਉਹਦਾ ਜ਼ਿਕਰ ਉੱਥੇ ਵੀ ਕੀਤਾ ਗਿਆ ਔਰ ਇਹ ਇੱਕ ਕਿਸਮ ਦਾ ਕਦਮ ਹੋਊਗਾ ਕਦਮ ਚੱਕਿਆ ਜਾਊਗਾ US ਤੋਂ ਥੋੜ੍ਹੀ ਜਿਹੀ ਦੂਰੀ ਬਣਾਉਣ ਵਾਸਤੇ ਅਤੇ ਯੂਰਪ ਨਾਲ ਥੋੜ੍ਹੀ ਜਿਹੀ ਨਜ਼ਦੀਕੀ ਜਿਹੜੀ ਹੈਗੀ ਉਹਨੂੰ ਹੋਰ ਵਧਾਉਣ ਵਾਸਤੇ
ਯਾ ਸੋ ਥਰੋਨ ਸਪੀਚ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਗਿਆ ਕਿ ਕੈਨੇਡਾ ਵੀ ਇਹਦੇ ਵਿੱਚ ਪਾਰਟੀਸਪੇਟ ਕਰੇਗਾ ਐਜ਼ ਯੂਰਪ ਰੀ ਆਰਮਸ ਸੋ ਇਹ ਜਿਹੜੀ ਗੱਲ ਹੋਈ ਉਹਦੇ ਵਿੱਚ ਕੋਈ ਟਾਈਮਲਾਈਨ ਨਹੀਂ ਦਿੱਤੀ ਗਈ ਥਰੋਨ ਸਪੀਚ ਦੇ ਵਿੱਚ ਕਦੋਂ ਤੱਕ ਥਰੋਨ ਸਪੀਚ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੇ ਇੱਕ ਇੰਟਰਵਿਊ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਕਹਿੰਦੇ ਵੀ ਐਕਸਪੈਕਟ ਸਮਥਿੰਗ ਕੌਨਕ੍ਰੀਟ ਪਹਿਲੀ ਜੁਲਾਈ ਤੋਂ ਪਹਿਲਾਂ ਕੈਨੇਡਾ ਡੇ ਤੱਕ ਸੋ ਮਾਰਕ ਕਾਰਨੀ ਪਹਿਲਾਂ ਵੀ ਇਹ ਸੰਕੇਤ ਦੇ ਚੁੱਕੇ ਨੇ ਸੋ ਸਾਨੂੰ ਯਾਦ ਹੈ ਜਦੋਂ ਲਿਬਰਲ ਪਾਰਟੀ ਦੇ ਲੀਡਰ ਬਣੇ ਸਨ ਬਾਏ ਡਿਫਾਲਟ ਪ੍ਰਧਾਨ ਮੰਤਰੀ ਬਣ ਗਏ 15 March ਨੂੰ ਉਹਨਾਂ ਨੇ ਸਹੁੰ ਚੁੱਕੀ ਸੀ ਬਤੌਰ ਪ੍ਰਧਾਨ ਮੰਤਰੀ ਤੇ ਨਾਲ ਦੇ ਨਾਲ ਹੀ ਵੀਕਐਂਡ ਤੇ ਇਹ ਚਲੇ ਗਏ ਸਨ ਯੂਰਪ ਦੇ ਦੌਰੇ ਤੇ, ਫਰਾਂਸ ਤੇ ਯੂਕੇ ਗਏ ਸਨ। ਉੱਥੇ ਜਾ ਕੇ ਵੀ ਉਹਨਾਂ ਨੇ ਗੱਲ ਕਹੀ ਸੀ, ਕਹਿੰਦੇ ਵੀ ਜਿਹੜੇ ਮੇਰੇ ਇੱਥੇ ਵਿਜ਼ਿਟ ਆ ਵੀ ਸਿਰਫ ਸਿੰਬੋਲਿਕ ਨਹੀਂ, ਇਹ ਇੱਥੇ ਅਸੀਂ ਡਿਫੈਂਸ ਤੇ ਨੈਸ਼ਨਲ ਸਿਕਿਉਰਿਟੀ ਦੀ ਕਹਿੰਦੇ ਇੱਥੇ ਕਾਫੀ ਅਹਿਮ ਡਿਸਕਸ਼ਨਸ ਵਗੈਰਾ ਹੋ ਰਹੀਆਂ ਨੇ। ਉਸ ਤੋਂ ਬਾਅਦ ਹੁਣ ਇਹ ਫਿਰ ਉਹਨਾਂ ਨੇ ਇਹ ਗੱਲ ਦੱਸੀ ਆ, ਤੁਸੀਂ ਪਲੀਜ਼ ਕੰਟੀਨਿਊ।
ਇਹਨਾਂ ਨੇ ਨਾ ਕੱਲ ਕਿਹਾ, ਉਹ ਕਹਿੰਦੇ ਕਿ ਜਦੋਂ ਇਹਨਾਂ ਨੇ ਇੰਟਰਵਿਊ ਦਿੱਤੀ ਉਦੋਂ ਇਹਨਾਂ ਨੇ ਕਿਹਾ, ਉਹ ਕਹਿੰਦੇ ਕਿ ਜੇ ਆਪਾਂ ਯੂਨਾਈਟਿਡ ਸਟੇਟਸ ਦੀ ਗੱਲ ਕਰੀਏ, ਕਹਿੰਦੇ ਯੂਨਾਈਟ ਜਿੰਨੇ ਕਹਿੰਦੇ ਅਸੀਂ ਜੇ ਅਸੀਂ $1 ਸਪੈਂਡ ਕਰ ਰਹੇ ਹਾਂ, ਕੈਪੀਟਲ ਸਪੈਂਡਿੰਗ ਸਾਡੀ ਜਾ ਰਹੀ ਹੈ ਡਿਫੈਂਸ ਕੰਨੀ, ਤਾਂ ਕਹਿੰਦੇ ਉਹਦੇ ਵਿੱਚੋਂ 75% ਨੇ ਜਿਹੜੇ ਉਹ ਯੂਨਾਈਟਿਡ ਸਟੇਟਸ ਕੰਨੀ ਜਾ ਰਿਹਾ। ਦੈਟਸ ਨੋਟ ਸਮਾਰਟ। ਹੁਣ ਯੂਨਾਈਟਿਡ ਸਟੇਟਸ ਵਾਲੇ ਤਾਂ ਇਹ ਕਹਿ ਰਿਹਾ ਵੀ ਕੈਨੇਡਾ ਸਾਡੇ 'ਤੇ ਡਿਪੈਂਡ ਕਰ ਰਿਹਾ ਫੋਰ ਡਿਫੈਂਸ ਸਪੈਂਡਿੰਗ, ਅਸੀਂ ਤਾਂ ਕੈਨੇਡਾ ਨੂੰ ਕਿੰਨਾ ਸਬਸਿਡਾਈਜ਼ ਕਰ ਰਹੇ ਹਾਂ ਐਂਡ ਫਲਾਣਾ ਢਮਕਾਣਾ, ਪਰ ਉਹਨਾਂ ਨੇ ਕਹਿ ਤਾ, ਉਹ ਕਹਿੰਦੇ ਨਹੀਂ 75% $1 ਦੇ ਵਿੱਚੋਂ 75% ਜਿਹੜੇ ਹੈਗੇ ਨੇ ਉਹ US ਕੰਨੀ ਜਾ ਰਹੇ, ਦੈਟ ਇਜ਼ ਨੋਟ ਸਮਾਰਟ।
ਮਤਲਬ ਜਿੰਨੀ ਸਾਰੀ ਡਿਫੈਂਸ ਸਪੈਂਡਿੰਗ ਹੈ ਉਹਦਾ 75% ਅਸੀਂ ਅਮਰੀਕਾ ਤੋਂ ਸਮਾਨ ਖਰੀਦਣ 'ਤੇ ਖਰਚ ਕਰ ਰਹੇ ਹਾਂ, ਜਿੰਨੇ ਅਸੀਂ ਹਥਿਆਰ ਖਰੀਦੇ ਹਾਂ ਉਹਦੇ ਵਿੱਚੋਂ 3/4 ਜਿਹੜਾ ਖਰਚਾ ਹੈ ਉਹ ਅਮਰੀਕਾ ਦੇ ਸਮਾਨ 'ਤੇ ਹੋ ਰਿਹਾ, ਅਮਰੀਕਾ ਨੂੰ ਦੇ ਰਹੇ ਪੈਸੇ, ਕਹਿੰਦੇ ਉਹ ਠੀਕ ਨਹੀਂ, ਦੈਟਸ ਨੋਟ ਸਮਾਰਟ। ਇਹਦੇ ਬਾਰੇ ਪਹਿਲਾਂ ਵੀ ਹਿੰਟ ਦਿੱਤੇ ਜਾ ਚੁੱਕੇ ਸਨ, ਮਾਰਕ ਕਾਰਨੀ ਨੇ ਕਿਹਾ ਸੀ, ਕਹਿੰਦੇ ਵੀ ਅਸੀਂ ਬਜਟ ਵੀ ਇਸੇ ਕਰਕੇ ਡਿਲੇ ਕਰ ਰਹੇ ਹਾਂ।
ਉਹਨਾਂ ਨੇ ਕੱਲ ਵੀ ਕਿਹਾ,
ਹਾਂਜੀ, ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੇਟੋ ਲੀਡਰਸ ਦੀ ਮੀਟਿੰਗ ਹੋਣੀ ਹੈ, ਉਹਦੇ ਵਿੱਚ ਕਹਿੰਦੇ ਇੰਪੋਰਟੈਂਟ ਡਿਸੀਜਨਸ ਕਈ ਅਨਾਊਂਸ ਕੀਤੇ ਜਾਣਗੇ, ਸਾਨੂੰ ਪਤਾ ਲੱਗੇਗਾ ਅਸੀਂ ਆਪਣੀ ਕਹਿੰਦੇ ਡਿਫੈਂਸ ਸਪੈਂਡਿੰਗ ਬਹੁਤ ਵਧਾਉਣ ਜਾ ਰਹੇ ਹਾਂ ਅਤੇ ਕਿੰਨੀ ਵਧੇਗੀ, ਕਹਿੰਦੇ ਉਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਾ। ਨੇਟੋ ਸਮਿਟ ਇਜ਼ ਵਨ ਆਫ ਦੋਜ਼ ਕਹਿ ਲਓ ਇਵੈਂਟਸ ਜਿੱਥੇ ਕਲੈਰਿਟੀ ਆਏਗੀ। ਪਲੱਸ ਉਹਨਾਂ ਨੇ ਕਿਹਾ ਸੀ ਵੀ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਵਾਲਾ ਜੋ ਸਾਰਾ ਸੀਨ ਹੈ ਵੀ ਉਹਦਾ ਵੀ ਇੰਪੈਕਟ ਕਿੰਨਾ ਕੁ ਹੁੰਦਾ ਸਾਨੂੰ ਕਲੀਅਰ ਹੋ ਜਾਏਗਾ, ਇਸ ਕਰਕੇ ਅਸੀਂ ਫਾਲ ਦੇ ਵਿੱਚ ਬਜਟ ਪ੍ਰਜੈਂਟ ਕਰਾਂਗੇ। ਸੋ ਜਿਹੜੀ ਨੇਟੋ ਲੀਡਰਸ ਦੀ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਹੁਣ ਮੰਨਿਆ ਜਾ ਰਿਹਾ ਕਿ ਕੈਨੇਡਾ ਕੋਈ ਅਧਿਕਾਰਤ ਤੌਰ 'ਤੇ ਅਨਾਊਂਸਮੈਂਟ ਕਰ ਸਕਦਾ ਕਿ ਜੀ ਅਸੀਂ ਰੀਆਮ ਯੂਰਪ ਜਿਹੜਾ ਪਲਾਨ ਆ, ਬੇਸਿਕਲੀ ਹੈ ਕਿ ਯੂਰੋਪੀਅਨ ਜਿਹੜੇ ਮੁਲਕ ਨੇ ਉਹਨਾਂ ਨੂੰ ਯੂਕਰੇਨ 'ਤੇ ਹੋਏ ਹਮਲੇ ਤੋਂ ਬਾਅਦ ਸਮਝ ਆ ਗਿਆ ਕਿ ਸਾਨੂੰ ਵੀ ਆਪਣੇ ਡਿਫੈਂਸ ਦੇ ਉੱਤੇ ਖਰਚਾ ਕਰਨਾ ਪੈਣਾ, ਸਾਨੂੰ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ। ਸੋ ਅਗਲੇ 5 ਸਾਲਾਂ ਦੇ ਵਿੱਚ ਯੂਰੋਪੀਅਨ ਮੁਲਕ ਡਿਫੈਂਸ ਦੇ ਉੱਤੇ $1.25 trillion
$1.25 trillion
ਖਰਚ ਕਰਨ ਜਾ ਰਹੇ ਨੇ। ਸੋ ਉਸ ਉਹ ਜਿਹੜਾ ਡਿਫੈਂਸ ਪ੍ਰੋਕਿਊਰਮੈਂਟ ਦਾ ਪਲਾਨ ਹੋਏਗਾ, ਪ੍ਰੋਗਰਾਮ ਹੋਏਗਾ, ਕੈਨੇਡਾ ਵੀ ਉਹਦੇ ਵਿੱਚ ਸ਼ਾਮਲ ਹੋਏਗਾ। ਸੋ ਜਦੋਂ ਕੋਈ ਮੁਲਕ ਜਿਹੜੇ ਡਿਫੈਂਸ ਦੀ ਵੱਡੀ ਪ੍ਰੋਕਿਊਰਮੈਂਟ ਕਰਦੇ ਨੇ ਉਹ ਕਲੈਕਟਿਵ ਪ੍ਰੋਕਿਊਰਮੈਂਟ ਆਮ ਤੌਰ 'ਤੇ ਕਰਿਆ ਕਰਦੇ ਵੀ ਸਾਂਝੇ ਇਕੱਠੇ ਹੋ ਜਾਓ ਵੀ ਜੇ ਤੁਸੀਂ ਇੱਕ ਕੋਈ ਮੰਨ ਲਓ ਮਿਜ਼ਾਈਲ ਖਰੀਦਣੀ ਆ ਵੀ ਉਹ ਤੁਹਾਨੂੰ ਮੰਨ ਲਓ $1,00,000 ਦੀ ਮਿਲਦੀ, ਲੱਖ ਦੀ ਤਾਂ ਨਹੀਂ ਮਿਲਦੀ, ਚਲੋ $1,00,000 ਦੀ ਮਿਲਦੀ ਆ, ਵੀ ਜੇ ਅਸੀਂ 4 ਜਣੇ ਇਕੱਠੇ ਹੋ ਕੇ ਆਵਾਂ ਸਾਨੂੰ 4 ਮਿਜ਼ਾਈਲਾਂ ਦੇ ਦਿਓ ਤੇ ਹੋ ਸਕਦਾ ਵੀ ਉਹ 3 ਲੱਖ ਦੀਆਂ 4 ਮਿਲ ਜਾਣ, ਇਹ ਵੀ ਠੀਕ ਠੀਕ ਲਾ ਲਓ 2 ਲੈ ਲਾਂਗੇ। ਸੋ ਉਹ ਵਾਲੀ ਗੱਲ ਹੈ। ਸੋ ਕਲੈਕਟਿਵ ਪ੍ਰੋਕਿਊਰਮੈਂਟ ਇਹ ਹੁੰਦੀ ਹੈ। ਆਮ ਤੌਰ 'ਤੇ ਕੈਨੇਡਾ ਅਮਰੀਕਾ ਨਾਲ ਰਲ ਕੇ ਪ੍ਰੋਕਿਊਰ ਕਰਦਾ ਰਿਹਾ। ਡੋਨਲਡ ਟਰੰਪ ਨੇ ਸਾਡਾ ਮਜ਼ਾਕ ਵੀ ਬਣਾਇਆ ਸੀ, ਕਹਿੰਦੇ ਅਸੀਂ ਹੁਣ ਆਈਸ ਬ੍ਰੇਕਰ ਖਰੀਦਦੇ ਹਾਂ ਅਤੇ ਕੈਨੇਡਾ ਕਹਿੰਦੇ ਵੀ ਮੱਲੋ ਮੱਲੀ ਸਾਡੇ ਨਾਲ ਆਈ ਜਾਂਦਾ ਵੀ ਅਸੀਂ ਤੁਹਾਡੇ ਨਾਲ ਰਲ ਕੇ ਖਰੀਦਣੇ, ਤੁਹਾਡੇ ਨਾਲ ਰਲ ਕੇ ਖਰੀਦਣੇ, ਸਾਨੂੰ ਕੈਨੇਡਾ ਦੀ ਕੋਈ ਲੋੜ ਨਹੀਂ, ਤੁਸੀਂ ਆਪਣੇ ਜਹਾਜ਼ ਆਪੇ ਖਰੀਦੋ। ਸੋ ਹੁਣ ਫਿਰ ਕੈਨੇਡਾ ਕਹਿੰਦਾ ਠੀਕ ਹੈ, ਫਿਰ ਤੁਸੀਂ ਸਾਨੂੰ ਇਸ ਤਰ੍ਹਾਂ ਕਰ ਰਹੇ ਹੋ ਤੇ ਫਿਰ ਅਸੀਂ ਯੂਰਪ ਦੇ ਨਾਲ ਰਲ ਕੇ ਖਰੀਦਾਂਗੇ। ਸੋ ਮਾਰਕ ਕਾਰਨੀ ਅਸੀਂ ਮਲਟੀਪਲ ਟਾਈਮਸ ਦੇਖਿਆ ਕਿ ਉਹ ਯੂਰਪ ਦੇ ਨਾਲ ਕੈਨੇਡਾ ਨੂੰ ਹੁਣ ਜ਼ਿਆਦਾ ਅਲਾਈਨ ਕਰ ਰਹੇ ਨੇ ਅਤੇ ਅਮਰੀਕਾ ਤੋਂ ਆਪਣੀ ਦੂਰੀ, ਉਹ ਫਿਰ ਜੇ ਅਮਰੀਕਾ ਕਹਿੰਦੇ ਅਸੀਂ ਧੱਕੇ ਨਾਲ ਤੁਹਾਡੇ ਨਾਲ ਨਹੀਂ ਲੱਗਣਾ, ਵੀ ਸਾਨੂੰ ਤੁਸੀਂ ਬਹੁਤ ਪਿਆਰੇ ਹੋ, ਸਾਡੇ ਗੁਆਂਢੀ ਹੋ, ਸਾਡੇ ਸਭ ਤੋਂ ਇੰਪੋਰਟੈਂਟ ਟ੍ਰੇਡ ਪਾਰਟਨਰ ਹੋ, ਪਰ ਜੇ ਤੁਸੀਂ ਸਾਨੂੰ ਇਸ ਤਰ੍ਹਾਂ ਇਗਨੋਰ ਕਰੋਗੇ ਤੇ ਫਿਰ ਜਿਹਨੂੰ ਪੰਜਾਬੀ ਕਹਿੰਦੇ ਅਸੀਂ ਚੇਪ ਨਹੀਂ ਹੋਣਾ,
ਧੱਕਾ ਨਹੀਂ ਸਹਿਣਾ, ਯਾ ਧੱਕਾ ਬਹੁਤ ਕਰਦੇ ਨੇ। ਨਾਲ ਦੀ ਨਾਲ ਹੀ ਜਦੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਹ ਬਿਆਨ ਦਿੱਤਾ, ਜਦੋਂ ਥਰੋਨ ਸਪੀਚ ਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਹੋਇਆ, ਨਾਲ ਦੀ ਨਾਲ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਆਪਣੇ ਟਰੁੱਥ ਸੋਸ਼ਲ 'ਤੇ ਪੋਸਟ ਪਾ ਤੀ ਅਤੇ ਉਹਨਾਂ ਨੇ ਕਹਿਤਾ, ਕਹਿੰਦੇ ਗੋਲਡਨ ਡੋਮ ਯਾਦ ਹੈ, ਗੋਲਡਨ ਡੋਮ 'ਤੇ ਕਹਿੰਦੇ ਤੁਹਾਡਾ $61 billion ਖਰਚਾ ਆਊਗਾ ਕੈਨੇਡਾ ਦਾ।
ਯਾ ਪਿਛਲੇ ਦਿਨ ਹੀ ਓਵਲ ਆਫਿਸ ਦੇ ਵਿੱਚ ਡੋਨਲਡ ਟਰੰਪ ਨੇ ਇੱਕ ਬੜੀ ਵਧੀਆ ਪ੍ਰੈਜੈਂਟੇਸ਼ਨ ਦਿੱਤੀ ਸੀ ਆਡੀਓ ਵਿਜੂਅਲ ਨਾਲ ਗੋਲਡਨ ਡੋਮ ਪ੍ਰੋਜੈਕਟ ਬਾਰੇ, ਅਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਕੈਨੇਡਾ ਵਾਲਿਆਂ ਨੇ ਵੀ ਇੰਟਰਸਟ ਵਿਅਕਤ ਕੀਤਾ ਕਿ ਅਸੀਂ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ। ਇਹ ਬੇਸਿਕਲੀ ਸਪੇਸ ਬੇਸਡ ਡਿਫੈਂਸ ਸਿਸਟਮ ਹੈ, ਮਿਜ਼ਾਈਲ ਡਿਫੈਂਸ ਸਿਸਟਮ,
ਦੁਨੀਆ ਦੇ ਕਿਸੇ ਵੀ ਕੋਨੇ ਤੋਂ ਮਿਜ਼ਾਈਲ ਭੇਜੋ
ਤੇ ਉਹ ਸਪੇਸ ਤੋਂ ਵੀ, ਜੇ ਪਲਾਨਟ ਤੋਂ ਵੀ ਭੇਜੋ, ਹਾਂ, ਇਸ ਉਹਨੂੰ ਇਹ ਜਿਹੜਾ ਸਿਸਟਮ ਹੈ ਉਹਨੂੰ ਇੰਟਰਸੈਪਟ ਕਰੇਗਾ। ਪਰ ਚੱਕਰ ਇਹ ਆ ਵੀ ਇਹ ਜਿਹੜਾ ਪ੍ਰੋਜੈਕਟ ਆ ਇਹ ਕਾਫੀ ਐਂਬੀਸ਼ੀਅਸ ਪ੍ਰੋਜੈਕਟ ਆ। ਡੋਨਲਡ ਟਰੰਪ ਨੇ ਕਿਹਾ ਸੀ ਵੀ 3 ਸਾਲਾਂ ਦੇ ਵਿੱਚ ਅਸੀਂ ਇੱਥੇ ਪੌਣੇ $200 billion ਖਰਚ ਕਰਨਾ,
$175 billion
ਤੇ 3 ਸਾਲਾਂ ਦੇ ਵਿੱਚ। ਪਰ ਜਿਹੜੇ ਮਾਹਰ ਨੇ ਉਹ ਕਹਿੰਦੇ ਵੀ ਅਸਲ ਦੇ ਵਿੱਚ ਇਹ ਪ੍ਰੋਜੈਕਟ 3 ਸਾਲਾਂ 'ਚ ਤਿਆਰ ਨਹੀਂ ਹੋਣਾ, ਪਹਿਲੀ ਗੱਲ ਇਹਨੂੰ 20 ਸਾਲ ਲੱਗਣਗੇ, ਪਲੱਸ ਇਹਦੇ 'ਤੇ ਅਪ ਟੂ $1 trillion ਖਰਚਾ ਹੋ ਸਕਦਾ। ਡੋਨਲਡ ਟਰੰਪ $175 billion ਕਹਿ ਰਹੇ ਨੇ, ਹੋਣਾ $1,000 billion ਤੱਕ ਵੀ ਹੋ ਸਕਦਾ। ਹੁਣ ਡੋਨਲਡ ਟਰੰਪ ਦੇ ਆਪਣੇ ਨੰਬਰ ਹਿੱਲੇ ਹੋਏ ਨੇ ਕਿ ਉਹਨਾਂ ਨੇ ਕਿੰਨਾ ਖਰਚਾ ਕਰਨਾ, ਕਿੰਨੇ ਸਾਲਾਂ ਵਿੱਚ ਗੋਲਡਨ ਡੋਮ ਤਿਆਰ ਕਰਨਾ। ਉਦੋਂ ਕਹਿੰਦੇ ਸੀ ਵੀ ਕੈਨੇਡਾ ਵਾਲਿਆਂ ਨੇ ਦਿਲਚਸਪੀ ਵਿਅਕਤ ਕੀਤੀ ਇਹਦੇ ਸ਼ਾਮਲ ਹੋਣ ਦੀ, ਕੈਨੇਡੀਅਨ ਸਰਕਾਰ ਵੱਲੋਂ ਪੁਸ਼ਟੀ ਕੀਤੀ ਗਈ ਕਿ ਹਾਂਜੀ ਗੱਲਬਾਤ ਚੱਲ ਰਹੀ ਹੈ, ਨਾਲ ਡੋਨਲਡ ਟਰੰਪ ਨੇ ਕਿਹਾ ਸੀ ਕਹਿੰਦੇ ਕਿ ਕੈਨੇਡਾ ਨੂੰ ਆਪਣਾ ਫੇਅਰ ਸ਼ੇਅਰ
ਦੇਣਾ
ਪਏਗਾ, ਬਣਦਾ ਯੋਗਦਾਨ ਵੀ ਪਾਉਣਾ ਪਏਗਾ, ਪੈਸੇ ਵੀ ਦੇਣੇ ਪੈਣਗੇ। ਕੱਲ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਕਹਿੰਦੇ 61 ਬਿਲੀਅਨ ਬਣਦਾ, ਕਹਿੰਦੇ ਕੈਨੇਡਾ ਦਾ
ਉਹ ਨੰਬਰ ਉਹਨਾਂ ਨੇ ਦੱਸਤਾ ਵੀ 61 ਬਿਲੀਅਨ ਬਣਦਾ।
ਪਰ ਸਵਾਲ ਇਹ ਹੈ ਕਿ 61 ਬਿਲੀਅਨ ਉਹ ਕੀ 175 ਬਿਲੀਅਨ ਡਾਲਰ ਦੇ ਅੰਕੜੇ ਦੇ ਉੱਤੇ ਆਧਾਰਿਤ ਹੈ? 61 ਬਿਲੀਅਨ ਇਨ ਹਾਊ ਮੈਨੀ ਈਅਰਸ, ਕੀ ਉਹ 3 ਸਾਲਾਂ ਦਾ ਨੰਬਰ ਹੈ ਜਾਂ 61 ਬਿਲੀਅਨ ਡਾਲਰ ਈਅਰ ਪਰ ਈਅਰ ਫੋਰ ਹਾਊ ਮੈਨੀ ਈਅਰਸ? ਸੋ ਉਹ ਇਹਦਾ ਅਧੂਰੀ ਜੀ ਗੱਲ ਕਰਦੇ ਹੁੰਦੇ ਆ। ਨਾਲ ਉਹਨਾਂ ਨੇ ਲਿਖਤਾ ਕਹਿੰਦੇ ਪਰ ਜੇ ਤੁਸੀਂ ਸਾਡੀ 51ਵੀਂ ਸਟੇਟ ਬਣ ਜਾਂਦੇ ਹੋ
ਫਿਰ $0,
ਫਿਰ $0 ਤੇ ਫਿਰ ਥੱਲੇ ਲਿਖਤਾ ਦੋ ਗੱਲਾਂ ਕੀਤੀਆਂ ਦੇਖੋ, ਇੱਕ ਤਾਂ ਕਹਿੰਦੇ ਗੋਲਡਨ ਡੋਮ ਤੇ 61 ਬਿਲੀਅਨ, ਦੂਜਾ ਕਹਿੰਦੇ ਸਟੇਟ ਬਣ ਜਾਓ ਸਾਡੀ ਮੁਫ਼ਤ, ਫਿਰ ਕਹਿੰਦੇ ਕੈਨੇਡਾ ਇਜ਼ ਕੰਸੀਡਰਿੰਗ ਦਿਸ ਆਫਰ।
ਹੁਣ ਕਿਹੜੀ ਆਫਰ?
ਸੋ ਕਲੀਅਰਲੀ ਕੈਨੇਡਾ ਕਹਿ ਚੁੱਕਿਆ ਵੀ ਅਸੀਂ 51ਵੀਂ ਸਟੇਟ ਨਹੀਂ ਬਣਨਾ ਪਏ, ਸੋ ਕੈਨੇਡਾ ਇਜ਼ ਡੈਫੀਨਿਟਲੀ ਕੰਸੀਡਰਿੰਗ
ਗੋਲਡਨ ਡੋਮ ਵਾਲੀ,
ਪਰ ਉਹ ਵੀ ਨੰਬਰ ਤੁਹਾਡਾ ਹਿੱਲਿਆ ਹੋਇਆ। ਸੋ ਇਹੋ ਜਿਹੀਆਂ ਗੱਲਾਂ ਕਰਦੇ ਆ। ਬਾਕੀ ਮਾਰਕ ਕਾਰਨੀ ਨੇ ਹੁਣ ਇਹ ਵੀ ਦੱਸਿਆ ਜਾ ਰਿਹਾ ਵੀ ਕਲੌਡੀਆ ਸ਼ੇਨਬੌਮ ਨੂੰ ਇਨਵਾਈਟ ਕੀਤਾ G7 ਸਮਿਟ ਦੇ
ਪ੍ਰੈਜ਼ੀਡੈਂਟ।
ਸੋ ਜੇ ਉਹ ਆਉਂਦੇ ਨੇ ਤੇ ਇਹ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਇੱਦਾਂ ਦੀ ਪੋਸੀਬਿਲਿਟੀ ਬਣ ਸਕਦੀ ਆ ਕਿ G7 ਦੀਆਂ ਸਾਈਡਲਾਈਨਸ ਤੇ USMCA ਬਾਰੇ, ਡੋਨਲਡ ਟਰੰਪ ਦੀਆਂ ਟੈਰਿਫਸ ਬਾਰੇ ਕੋਈ ਤਿੰਨੋਂ ਮੁਲਕ ਆਪਸ ਦੇ ਵਿੱਚ, 3 amigos ਆਪਸ ਦੇ ਵਿੱਚ ਗੱਲਬਾਤ ਕਰਨ। ਸੋ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਵੀ ਕਲੌਡੀਆ ਸ਼ੇਨਬੌਮ ਇਹ ਜਿਹੜਾ ਇਨਵੀਟੇਸ਼ਨ ਨੂੰ ਐਕਸੈਪਟ ਕਰ ਰਹੇ ਨੇ ਕਿ ਨਹੀਂ। ਸੋ ਵੀਲ ਸੀ, ਮੋਸਟ ਲਾਈਕਲੀ ਸ਼ੀ ਵਿਲ ਐਕਸੈਪਟ।
ਡੋਨਲਡ ਟਰੰਪ ਤਾਂ ਆਉਣਗੇ, ਉਹ ਤਾਂ ਐਕਸੈਪਟ ਕਰ ਚੁੱਕੇ ਨੇ ਇਨਵੀਟੇਸ਼ਨ ਤਾਂ, ਉਹਨਾਂ ਤਾਂ ਕਨਫਰਮ ਕਰ ਦਿੱਤਾ ਹੋਇਆ ਕਿ G7 ਸਮਿਟ ਦੇ ਵਿੱਚ ਉਹ ਹਿੱਸਾ ਲੈਣਗੇ। ਨੇਟੋ ਦਾ ਜਿਹੜਾ ਟਾਰਗੇਟ ਹੈ ਨਾ, ਬਸ ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰੀਏ। ਨੇਟੋ ਸੈਕਰਟਰੀ ਜਨਰਲ ਮਾਰਕ ਰਟ, ਉਹਨਾਂ ਨੇ ਪਰਸੋਂ
ਲਗਾਈ ਹੋਈ ਹੈ,
ਉਹ ਕਹਿੰਦੇ ਜਿਹੜੀ ਸਪੈਂਡਿੰਗ ਹੈਗੀ ਇਹਨੂੰ ਵਧਾਓ, ਡਿਫੈਂਸ ਸਪੈਂਡਿੰਗ ਨੂੰ ਵਧਾਓ। 32 ਮੈਂਬਰਸ ਦਾ ਇਹ ਮਿਲਟਰੀ ਅਲਾਇੰਸ ਹੈ ਜਿਹੜਾ ਨੇਟੋ ਹੈਗਾ, ਇਹਦੇ ਵਿੱਚ ਫਿਲਹਾਲ ਉਹਨਾਂ ਨੇ ਕਿਹਾ ਕਿ GDP ਦਾ 3.5% ਹਿੱਸਾ ਜਿਹੜਾ ਹੈਗਾ ਉਹ ਤੁਸੀਂ ਡਿਫੈਂਸ ਸਪੈਂਡਿੰਗ 'ਤੇ ਖਰਚ ਕਰੋ। ਹੁਣ ਉਹ ਕਹਿੰਦੇ ਕਿ ਨਹੀਂ, ਇਹਨੂੰ ਵਧਾ ਦਿਓ 1.5% ਹੋਰ ਵਧਾ ਦਿਓ, ਸੋ 5% ਕਰ ਦਿਓ ਹੁਣ।
ਸੋ ਇਸ ਵੇਲੇ ਕੀ ਹੈ, ਇਸ ਵੇਲੇ 2% ਦਾ ਟਾਰਗੇਟ ਆ। ਸੋ ਉਹਨੂੰ ਕਹਿ ਰਹੇ ਨੇ ਕਿ ਵਧਾ ਕੇ ਕਹਿੰਦੇ 5% 'ਤੇ ਲੈ ਕੇ ਜਾਓ। 3.5% ਵਿੱਚੋਂ ਜਿਹੜਾ ਤੁਸੀਂ ਸਪੈਂਡ ਕਰਨਾ ਉਹ ਡਾਇਰੈਕਟ ਸਪੈਂਡਿੰਗ ਡਿਫੈਂਸ 'ਤੇ, ਅਤੇ 1.5% ਡਿਫੈਂਸ ਰਿਲੇਟਡ ਐਕਟੀਵਿਟੀਜ਼ ਦੇ ਉੱਤੇ। ਸੋ 2% ਟਾਰਗੇਟ ਆ, ਉਹਨੂੰ ਕਹਿ ਰਹੇ ਨੇ ਵਧਾ ਕੇ 5% ਕਰੋ, ਜਿਹੜਾ 3.5% ਤੇ 1.5% ਦਾ ਬ੍ਰੇਕਡਾਊਨ ਆ। ਸੋ ਇਸ ਵੇਲੇ ਕੈਨੇਡਾ ਸਪੈਂਡ ਕਰਦਾ 1.34% ਆਫ ਦ GDP ਔਨ ਡਿਫੈਂਸ, ਤੇ ਜੇ ਅਸੀਂ ਇਹਨੂੰ ਲੈ ਕੇ ਜਾਣਾ
2%
ਦੇ ਟਾਰਗੇਟ ਤੇ, ਪਹਿਲਾਂ ਜਿਹੜਾ ਸਾਡਾ ਟਾਰਗੇਟ ਸੀ 232 ਤੱਕ ਇਹਨੂੰ ਪੂਰਾ ਕਰਨਾ, ਹੁਣ ਉਹ 230 ਤੱਕ ਕਹਿ ਰਹੇ ਨੇ। 232 ਤੱਕ ਵਾਲਾ ਨੰਬਰ ਸੀ ਵੀ ਸਾਨੂੰ $81 ਬਿਲੀਅਨ ਹਰ ਸਾਲ ਐਕਸਟਰਾ ਖਰਚ ਕਰਨੇ ਪੈਣਗੇ ਡਿਫੈਂਸ ਤੇ ਬਾਈ 2032 ਜੇ ਅਸੀਂ 2% ਵਾਲਾ ਟਾਰਗੇਟ ਪੂਰਾ ਕਰਨਾ। ਹੁਣ ਉਹ ਨੰਬਰ ਨਵਾਂ ਹੋਏਗਾ ਬਿਕੋਜ਼ ਵੀ ਵਾਂਟ ਟੂ ਡੂ ਇਟ ਬਾਈ 2030। ਪਰ ਜੇ 5% ਦੀ ਗੱਲ ਕਰ ਰਹੇ ਹੋ ਤੇ 5% ਤਾਂ ਕੈਨੇਡਾ, ਅਮੈਰੀਕਾ ਆਪ ਆਪਣੀ ਡਿਫੈਂਸ ਦੇ ਉੱਤੇ ਨਹੀਂ ਖਰਚ ਕਰਦਾ। ਸੋ ਹੁਣ ਉਹ ਇੱਦਾਂ ਦੀਆਂ ਚੱਕਵੀਆਂ ਗੱਲਾਂ ਕਰ ਰਹੇ ਨੇ। ਨੇਟੋ ਸਮਿਟ ਹੋਏਗਾ, ਮਾਰਕ ਕਾਰਨੀ ਨੇ ਸਪਸ਼ਟ ਕੀਤਾ ਮਲਟੀਪਲ ਟਾਈਮਸ, ਡੇਵਿਡ ਮੈਕਿੰਟੀ ਜਿਹੜੇ ਡਿਫੈਂਸ ਮਿਨਿਸਟਰ ਨੇ ਉਹ ਵੀ ਕਹਿ ਰਹੇ ਨੇ ਕਿ ਪਬਲਿਕ ਸੇਫਟੀ ਨਹੀਂ, ਡੇਵਿਡ ਮੈਕਿੰਟੀ ਡਿਫੈਂਸ ਨੇ,
ਡਿਫੈਂਸ ਨੇ।
ਸੋ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਡਿਫੈਂਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਰਚਾ ਕਰਾਂਗੇ, ਪਰ ਕਿੰਨਾ, ਸੋ ਕਾਹਦੇ 'ਤੇ, ਕੀ ਅਸੀਂ ਗੋਲਡਨ ਡੋਮ ਪ੍ਰੋਜੈਕਟ ਦੇ ਵਿੱਚ ਸ਼ਾਮਲ ਹੋਵਾਂਗੇ। ਯੂਰਪ ਦੇ ਨਾਲ ਡੈਫੀਨੇਟਲੀ ਸਮ ਬਿਗ ਅਨਾਊਂਸਮੈਂਟ ਇਜ਼ ਕਮਿੰਗ ਵੈਰੀ ਸੂਨ, ਰੀਆਮ ਯੂਰਪ ਦੇ ਵਿੱਚ ਕੈਨੇਡਾ ਮੋਸਟ ਲਾਈਕਲੀ ਸ਼ਾਮਲ ਹੋਏਗਾ। ਕਿਸ ਕਦਰ, ਕਿੰਨੀ ਇਨਵੈਸਟਮੈਂਟ ਹੋਏਗੀ, ਅਸੀਂ GDP ਦਾ ਕਿੰਨੇ % ਡਿਫੈਂਸ ਦੇ ਉੱਤੇ ਖਰਚ ਕਰਾਂਗੇ, ਨੇਟੋ ਵਾਲੇ ਸਾਡੇ ਤੋਂ ਖੁਸ਼ ਹੋਣਗੇ ਕਿ ਨਹੀਂ, ਸੋ ਦੈਟ ਸਟਿਲ ਰਿਮੇਨਸ ਟੂ ਬੀ ਸੀਨ।
ਐਬਸੋਲਿਊਟਲੀ, ਵਾਸੂ ਮੈਸੇਜ ਆ ਰਹੇ ਨੇ ਆਪਣੇ ਲਿਸਨਰਸ ਦੇ, ਉਹ ਕਹਿੰਦੇ ਵੀ ਵਾਸੂ ਜੀ ਲੱਗਦਾ ਵਿਜੇ ਜੀ ਨੂੰ ਮਿਸ ਕਰ ਰਹੇ ਨੇ, ਯਾਦ ਕਰ ਰਹੇ ਨੇ, ਕਹਿੰਦੇ ਬਾਰ ਬਾਰ ਮਾਈਕ ਬੰਦ ਕਰ ਕਰਕੇ ਉੱਧਰ ਨੂੰ ਮੂੰਹ ਕਰ ਕਰਕੇ ਸ਼ਾਇਦ ਕਹਿੰਦੇ ਵਿਜੇ ਜੀ ਨੂੰ ਯਾਦ ਕਰ ਰਹੇ ਨੇ।
ਨਹੀਂ ਨਹੀਂ, ਗੱਲਾਂ ਥੋੜਾ ਖਰਾਬ ਹੈ ਜੀ, ਕੋਈ ਵਿਜੇ ਜੀ ਨੂੰ ਆਫ ਕੋਰਸ ਮਿਸ ਕਰ ਰਹੇ
ਹਾਂ, ਐਬਸੋਲਿਊਟਲੀ ਵਿਜੇ ਜੀ
ਨੂੰ ਕਰ ਹੀ ਨਹੀਂ ਯਾਰ ਮਿਸ, ਨਹੀਂ ਵਿਜੇ ਜੀ ਨੂੰ ਆਫ ਕੋਰਸ ਮਿਸ ਕਰ ਰਹੇ,
ਸਾਰੇ ਮਿਸ ਕਰ ਰਹੇ ਆ ਜੀ ਵਿਜੇ ਨੂੰ, ਤਾਂ ਅਸੀਂ ਦੋਨੋਂ ਵੀ ਮਿਸ ਕਰ ਰਹੇ ਹਾਂ, ਸਾਡੇ ਲਿਸਨਰਸ ਜਿਹੜੇ ਹੈਗੇ ਨੇ ਉਹ ਵੀ ਸਾਰੇ ਮਿਸ ਕਰ ਰਹੇ ਨੇ ਵਿਜੇ ਨੂੰ, ਵਿਜੇ ਦਾ ਹਾਲ ਚਾਲ ਪੁੱਛਦੇ ਨੇ ਸਵੇਰ ਤੋਂ। ਵਿਜੇ ਦਾ ਹਾਲ ਚਾਲ ਬਿਲਕੁਲ ਠੀਕ ਹੈ ਜੀ, ਹੀ ਇਜ਼ ਐਬਸੋਲਿਊਟਲੀ ਫਾਈਨ, ਹੇਲ ਐਂਡ ਹਾਰਟੀ, ਹੈਲਥੀ, ਉਹਨਾਂ ਨੂੰ ਕੋਈ ਨਿੱਜੀ ਰੁਝੇਵਾਂ ਸੀਗਾ ਇਸ ਕਰਕੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ। ਠੀਕ ਹੈ ਵਾਸੂ, ਧਿਆਨ ਰੱਖਿਓ ਤੁਸੀਂ ਆਪਣੇ ਗਲੇ ਦਾ,
ਵਾਲਾਂ ਦਾ ਵੀ,
ਗ੍ਰੀਨ ਟੀ ਵਗੈਰਾ ਪੀਓ ਜਾਂ ਅਦਰਕ ਵਾਲੀ ਚਾਹ ਵਗੈਰਾ
ਪੀਓ, ਸਭ ਕੁਝ ਪੀ ਕੇ ਸਭ ਕੁਝ ਖਾ ਕੇ ਦੇਖ ਲਿਆ, ਬਸ ਹੁਣ ਝਾੜਾ ਕਰਾਉਣਾ ਰਹਿ ਗਿਆ।
ਵਾਸੂ ਥੈਂਕ ਯੂ ਸੋ ਮਚ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।